کرے دیوا دوے جن تمہارے لیتے خیر دا خاک لگتی ہو پھر سے ادھر چل رہے تھے لیتے نکلا ہو جی جن
رنگ جائے بسے پاردن کے سنگ
क्यों जल में जल आए कटाना, क्यों ज्योति सन ज्योत समाना, मिट गए गम पाए विश्राम, नान प्रभ के सब कुर्बान। जिस वक्त लख चौरासी जौन चुक ए जीव मानुष तन प्राप्त होंगे, इस मानुष दे आके भी जितनी देर तक इसमें सत्संग की प्राप्ति नहीं होंगी, उतनी देर तक अपनी हैवानी जिंदगी ही बसर करया करता, हैवाना वाले ही गुण के बच रहा करते हैं, क्योंकि फिर पुनर्जन्म का दायस बनते हैं, बार बार वो जन्म पालन का सबब बनया करते हैं। जिस वक्त इसमें सत्संग की प्राप्ति होंगी है, आहिस्ता आहिस्ता जिस प्रभु तो विछड़े उस वाल अपनी सुरत उठा उठा एक दिन मिलके तद्रूप हो जाता है, उसका रूप बन जाता है, सारे दुखों तो रहत होके सचित आनंद समुन्द्र जो वाहगुरु है ओद मिलके उ बने, जिसते उपजा नानका कोई फिर होगा। कबीर जी इसी गल की पुष्टि करते हुए दसते हैं, गंगा के संसलता डिगरी सो सलता गंगा हुए निगरी, बिगड़ो कबीरा राम दोहाई, साच फैव अनकट होना जाए, पास के संग तांदा बिगड़ो सो तांदा कंचन है निगरियो, चंदन के संग तरबर बिगड़ो सो चंदन सो तरबर चंदन हुए निगरियो, संतन संग कबीरा बिगड़ो सो कबीर राम में हुए निगरियो। कबीर जी काशी बीच में सत्संग की महत्ता दसते हैं। कबीर जी कहता मैं संतां दी संगत विच मिलिया, एक दिन जो कि मेरा असली वास्तविक स्वरूप प्रवृत्त में विछड़ के दूर चला गया सी, कुछ होर मनन लग पिया सी, वही फिर हो गया सत्संग की महत्ता। Thank you. ਸਪਰੇਅ ਕੀਤਾ। ਉਹਨੂੰ ਲੈ ਕੇ ਪਹੁੰਚੂ ਜਿਆ ਗੁਰੂ ਹੇਠ ਬਨੀਤਾ ਮਹਿਮਾ ਸਾਧੂ ਸੰਗ ਕੀ ਸੁਣਾ ਮੇਰੇ ਨੀਤਾ। ਕਬੀਰ ਜੀ ਕਾਸ਼ੀ ਵਿੱਚ ਰਹਿੰਦੇ, ਪਰਮੇਸ਼ਰ ਦਾ ਭਜਨ ਕਰਨ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਨ, ਸਮ ਦ੍ਰਿਸ਼ਟੀ ਸਾਰਿਆਂ ਚ ਇੱਕ ਪਰਮੇਸ਼ਰ ਦੇਖਣ, ਪਰਵਕਾਰ ਕਰਨੀ, ਪਰਵਕਾਰ ਵਾਸਤੇ ਸਰੀਰ ਤੇ ਤਕਲੀਫਾਂ ਵੀ ਚੱਲਣੀਆਂ, ਲੋਕ ਲੱਜੇ ਆਦਿ ਕੋਈ ਪ੍ਰਵਾਹ ਨਹੀਂ ਜਾਣੀ, ਪਰ ਲੋਕ ਲੱਜਿਆਂ ਨੂੰ ਮੁਕਤ ਕਰਨ, ਇਹੋ ਜਿਹੇ ਗੁਣ ਕਰਦੇ। ਇੱਕ ਦਫ਼ਾ ਕਿਸੇ ਚੋਰ ਨੇ ਆ ਕੇ ਉਹਨਾਂ ਦੇ ਮਹੱਲੇ ਵਿੱਚ ਚੋਰੀ ਕੀਤੀ, ਲੋਕਾਂ ਨੂੰ ਆ ਜਾਂਦੀ ਹੈ ਜਾਗ, ਜਾਗ ਆਉਣ ਤੇ ਚੋਰ ਦੌੜ ਉੱਠਿਆ ਆਪਣੇ ਬਚਾਅ ਦੇ ਵੰਸ਼, ਜਾਨ ਸਭ ਨੂੰ ਪਿਆਰੀ ਹੈ, ਇੱਕ ਛੋਟਾ ਜਿਹਾ ਕੀੜਾ ਉਸਨੂੰ ਤੁਸੀਂ ਹੱਥ ਲਾਉਣ ਦੀ ਕੋਸ਼ਿਸ਼ ਕਰੋ, ਆਪਣੇ ਬਚਣ ਦੇ ਵਾਸਤੇ ਕਿਤਨਾ ਯਤਨ ਕਰਦਾ। ਇਸੇ ਤਰ੍ਹਾਂ ਹੀ ਦੁੱਖ ਤੋਂ ਸਾਰੇ ਡਰਦੇ ਨੇ, ਇਨਸਾਨ ਤਾਂ ਅਸ਼ਕਲ ਮਖਲੂਕਾਤ, ਸੋ ਇਸ ਨੂੰ ਤਾਂ ਪੂਰੀ ਸਮਝ ਹੈ। ਜਿਸ ਵਕਤ ਉਸਨੇ ਦੇਖਿਆ ਮੇਰੇ ਪਿੱਛੇ ਲੋਕੀ ਨੱਠੇ ਆਉਂਦੇ ਨੇ, ਇਹਨਾਂ ਨੇ ਪਕੜ ਲੈਣਾ ਹੈ, ਬਸ ਇੱਕ ਇੱਕ ਮੁੱਠੀ ਧੋਖਾਈ ਕਰਦੀ ਹੈ, ਸਾਡੀਆਂ ਤਸਲੀਆਂ ਖੋਲ ਜਾਣਗੀਆਂ, ਬਚਾਅ ਦੀ ਸੂਰਤ ਬੜੀ ਮੁਸ਼ਕਲ ਹੈ। ਉਹਨੇ ਇਹ ਵੀ ਜ਼ਰੂਰ ਸੁਣਿਆ ਆਇਆ ਸੀ ਕਬੀਰ ਜੀ ਦਾ ਖਰਾ ਨੇੜੇ ਹੈ, ਪਰ ਉਤਾਰੀ ਹੁਣ ਜਿਹੜਾ ਸ਼ਰਨ ਆ ਡੇਦਾ ਉੱਥੇ ਜ਼ਰੂਰ ਤਰਸ ਖਾਂਦੇ, ਜਿਉਂ ਤਿਉਂ ਕਰਕੇ ਉਸਦੀ ਮਦਦ ਕਰਦੇ ਹਨ। ਇਸ ਕਰਕੇ ਦਰਵਾਜ਼ਾ ਖੁੱਲ੍ਹਾ ਸੀ, ਦੌੜ ਕੇ ਕਬੀਰ ਦੇ ਘਰ ਜਾ ਵੜੇ। ਕਬੀਰ ਜੀ ਬੈਠੇ ਪਰਮੇਸ਼ਰ ਦਾ ਭਜਨ ਕਰ ਰਹੇ ਸੀ। ਕਬੀਰ ਜੀ ਇੱਕ ਵਿਚਾਰਾ ਗਰੀਬ ਜਵਾਹਰ ਸੀ, ਆਪਣਾ ਪਾਣੀ ਦਾ ਕੰਮ ਕਰਦਾ, ਉਹਨਾਂ ਵਿੱਚੋਂ ਜਿਹੜੇ ਚਾਰ ਪੈਸੇ ਆਉਂਦੇ ਆਪਣੇ ਗੁਰਬਟੀ ਦਾ ਗੁਜ਼ਾਰਾ ਚਲਾਉਂਦਾ ਤੇ ਉਹਦੇ ਵਿੱਚੋਂ ਹੀ ਸੰਤਾਂ ਦੀ ਸੇਵਾ ਕਰਿਆ ਕਰਦਾ। ਆਦਰਸ਼ਕ ਗ੍ਰਸਤੀ ਸੀ, ਲੋਭ ਲਾਲਚ ਕੋਈ ਨਹੀਂ ਸੀ, ਆਪਣੇ ਫਰਜ਼ ਨੂੰ ਪੂਰਾ ਕਰਦਾ ਸੀ, ਮੇਰਾ ਐਸਾ ਹੀ। ਕਬੀਰ ਜੀ ਬੈਠੇ ਹਨ, ਜਦੋਂ ਅੰਦਰ ਬੜਿਆ ਪਿੱਛਲੇ ਕੌਣ ਹੈ ਭਾਈ ਪ੍ਰੇਮੀਆਂ ਕੌਣ ਹੈ ਤੂੰ, ਚਾਟੇ ਸਮਝ ਕੇ ਕਬੀਰ ਜੀ ਚਰਨ ਜਾ ਕਰੇ, ਸਾਡੇ ਜੀ ਤੁਹਾਡੇ ਸ਼ਰ ਮੇਰੀ ਰੱਖਿਆ ਕਰੋ, ਕੌਣ ਹੈ ਝੂਠ ਨਹੀਂ ਬੋਲਦਾ ਮੈਂ, ਚੋਰ ਕਿਉਂ ਮੇਰੇ ਪਿੱਛੇ ਲੋਕੀ ਨੱਠੇ ਆਉਂਦੇ ਨੇ, ਮੈਂ ਇਸ ਮੁਹੱਲੇ ਵਿੱਚ ਚੋਰੀ ਕਰ ਗਿਆ, ਜੇ ਉਹਨਾਂ ਦੇ ਹੱਥ ਆ ਗਿਆ ਗੱਡੀਆਂ ਤੋੜ ਦੇਣ, ਜ਼ਿੰਦਗੀ ਬਰਬਾਦ ਹੋ ਜਾਏ। ਕਬੀਰ ਜੀ ਕਹਿਣ ਲੱਗੇ ਇਹ ਹੁੰਦਾ ਸਪਿਰਿਟ, ਚੋਰੀ ਐਸਾ ਨਿਸ਼ਚਿਤ ਕਰਮ ਕਰਦਾ ਕਿ ਜਿਸ ਦਿਨ ਤੀਜਾ ਦੁੱਖ ਹੈ ਉਹ ਕਰਦਾ ਕਿ ਸਮਝ ਨਹੀਂ, ਮੇਰੀ ਬੁੱਧ ਮੈਲੀ ਹੈ, ਬੁੱਧ ਭ੍ਰਸ਼ਟ ਹੋ ਚੁੱਕੀ ਹੈ, ਅੱਗੇ ਵਾਸਤੇ ਪ੍ਰਣ ਕਰਦਾ ਕਦੇ ਨਹੀਂ ਕਰਨਾ, ਜੇ ਹੁਣ ਮੈਨੂੰ ਬਚਾ ਲਵਾਂ ਜਿੰਦਗੀ ਹੋ ਸਾਰੀ ਜ਼ਿੰਦਗੀ ਭਗਤੀ ਵਿੱਚ ਲਗਾਵਾਂ, ਸਾਰੀ ਜ਼ਿੰਦਗੀ ਸੇਵਾ ਭਗਤੀ ਕਰਕੇ ਗੁਜ਼ਾਰਾਂਗਾ, ਇਹ ਜੇ ਨਿਸ਼ਚਿਤ ਕਰਮਾਂ ਦੇ ਨੇੜੇ ਨਹੀਂ ਜਾਵਾਂਗਾ। ਕਬੀਰ ਜੀ ਕਹਿੰਦੇ ਸਤਮੁੱਚ ਹੀ ਪ੍ਰਣ ਕਰਨਾ, ਇਸ ਗੱਲ ਤੇ ਸਖ਼ਤ ਕਹਿਣ ਲੱਗਾ, ਜੋ ਕੁਛ ਕਹਿਣਾ ਮੈਂ ਜ਼ਰੂਰ ਆਵਾਂਗਾ, ਲਿਆਉਣ ਮੇਰੇ ਮੇਰਾ ਵਿਚਾਰ ਕਰਦਾ। ਕਬੀਰ ਜੀ ਕਹਿਣ ਲੱਗੇ ਬਈ ਜੇ ਅਸੀਂ ਗਰੀਬ ਲੋਕ ਨੂੰ ਸਾਡੇ ਘਰ ਸਿਰਫ ਤਿੰਨ ਮਿਲਦੇ ਆ, ਇੱਕ ਮੰਜਾ ਜਿਸ ਦਿਨ ਮੈਂ ਤੇ ਲੋਈ ਬੈਠੇ ਭਜਨ ਕਰ ਰਹੇ, ਇੱਕ ਮੇਰਾ ਲੜਕਾ ਹੈ ਤੇ ਮੇਰੀ ਉਹਨਾਂ ਦਾ ਮੰਜਾ, ਇੱਕ ਮੇਰੀ ਲੜਕੀ ਤੇ ਜਵਾਈ, ਹੁਣ ਹੋਰ ਕੋਈ ਤੇਰੇ ਬਚਾਅ ਦੀ ਸਹੂਲਤ ਨਹੀਂ, ਕੋਈ ਸ਼ਰਨ ਆ ਗਿਆ ਤੇਰੀ ਰੱਖਿਆ ਵੀ ਕਰਨੀ ਜ਼ਰੂਰੀ ਹੈ, ਇਸ ਕਰਕੇ ਇਹ ਮੇਰੀ ਲੜਕੀ ਹੈ ਤੂੰ ਹੀ ਮੇਰਾ ਪੁੱਤਰ ਸਮਝ, ਅੱਜ ਤੇ ਪੁੱਤਰਾਂ ਕਰਦਾ ਹੈ, ਚੁੱਪ ਕਰਕੇ ਮੂੰਹ ਲੁਕੋ ਕੇ ਪੈ ਜਾ, ਬੋਲੀ ਨਾ, ਮੈਂ ਇਹ ਕਹਿ ਦੇਵਾਂਗਾ ਵੀ ਮੇਰਾ ਜਮਾਈ ਹੈ, ਹੋਰ ਭਗਤਾਰ ਸਾਹਿਬ ਤਾਂ ਗੁਰੂ ਜੀ ਨੂੰ ਭਗਤਾਂ ਦੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੀ ਵਿਖਮ ਮਾਰਗ ਚੱਲਣਾ, ਲੱਭ ਲੋ ਅਹੰਕਾਰ ਤੱਕ ਕਿਸ਼ਨਾ ਬਹੁਤ ਨਹੀਂ ਬੋਲਣਾ, ਖੰਨਿਆ ਸਿੱਖੀ ਵਾਲਾ ਨੀਤੀ, ਇਸ ਮਾਰਗ ਤੇ ਚੱਲਣਾ ਖੰਡੇ ਦੀ ਸਾਹ ਤੇ ਚੱਲਣਾ, ਵਾਲੋਂ ਨਿਕੇ ਦੇ ਅਸੂਲ ਇਤਨੇ ਸੂਖਸ਼ਮ ਹਨ, ਆਮ ਲੋਕਾਂ ਦੀ ਸਮਝ ਹੀ ਨਹੀਂ ਆ ਸਕਦੇ, ਇੱਕ ਮਾਰਗ ਜਾਣਾ ਗੁਰਪ੍ਰਸ਼ਾਦੀ ਜਿਨੀ ਆਦਤ ਜੇ ਹਰ ਵਾਸਨਾ ਸਮਾਣੀ, ਕਹੇ ਨਾਲ ਚੱਲ ਭਗਤਾਨ ਜੁਗਲ ਜੁਗਲ ਨਿਰਾਲੀ। ਕੰਨਿਆ ਸਿੱਖੀ ਵਾਲੋ ਨਿੱਕੀ ਭਗਤੀ ਵਾਹੀ a
इतने लौकिक वीर देखकर आपने दरवाजा खुला देखते किसी ने किया तो इतने आके बड़े तो हूं लोगों के साथ उठ के जाएगा फिर भी डरता ऐसा ना हो कि पता लग गया छिड़ना भी ना मिलता पैरियों गीत होया मुर्दे के तुल होया होया उन्होंने लोगों ने कहा कि वीर तेरे घर चोर आया तो वीर कहना कि चोर कोई नहीं तो इस तरह सारे साहब ही हैं चोर कि सारे छे जिया करते साढ़े पास तीन खास तीन मंजे एक मेरा लोई का मंजा है एक कमाले से मेरे नौ है कमाली से मेरे जो तीन मंजे अभी छे जी हाँ छे जिया लो भाई पे चोर देख लो ढूंढ लो घर जरा है जिते किसी तो इधर उधर चाना चूना करके देखा तो मूल कोई पिया ਲੰਗਾ ਕੀਤੇ ਨੇ ਕੀ ਪਤਾ ਲੱਗਦਾ ਕੌਣ ਹੈ ਕੌਣ ਹੈ ਨੀ ਇੱਥੇ ਅਖੀਰ ਕਿਸੇ ਨੇ ਕਿਹਾ ਬਈ ਹਾਂ ਕੁੜੀ ਦਾ ਜਵਾਈ ਤਾਂ ਆਇਆ ਨੀ ਸੀ ਇਹ ਤਾਂ ਪ੍ਰਤੀਤ ਹੁੰਦੀ ਹੈ ਤੇ ਇਸਨੇ ਤੋਂ ਇੱਥੇ ਇਸ ਬਹਾਨੇ ਬਚਾਉਣ ਦੇ ਬਹਾਨੇ ਲੜਕੀਆਂ ਔਰ ਪਾ ਦਿੱਤਾ ਕਬੀਰ ਨੂੰ ਕਹਿਣ ਲੱਗੇ ਕਬੀਰਾ ਇਉਂ ਕਰਕੇ ਚੰਗੀ ਗੱਲ ਨੀ ਚੋਰ ਦਾ ਵਿਚਾਰ ਉਹ ਕਹਿਣ ਲੱਗੇ ਤੁਸੀਂ ਬੋਲਦੇ ਹੋ ਭਾਈ ਉਹਨੂੰ ਸਾਰੀ ਗੱਲ ਕਹਿਤੀ ਵੀ ਅਸੀਂ ਛੇ ਜੀ ਹਾਂ ਦੇਖ ਲਓ ਸਾਰੇ ਛੇ ਤੋਂ ਜ਼ਿਆਦਾ ਕੋਈ ਨਹੀਂ ਅਸੀਂ ਇਹ ਹੋ ਨਹੀਂ ਸਕਦਾ ਸੀ ਲੜਕੀਆਂ ਨੇ ਮੰਜਿਆਂ ਨੂੰ ਬੋਲ ਸਕੇ ਕੀ ਕਿਸੇ ਦੀ ਤਾਕਤ ਹੈ ਅਸੀਂ ਉਹਦੇ ਬਚਾਅ ਵਾਸਤੇ ਚਲੋ ਲੜਕੀ ਰਚਿਆ ਕਬੀਰ ਨੇ ਉਹਨਾਂ ਵਿੱਚੋਂ ਕੋਈ ਕਹਿਣ ਲੱਗਾ ਬਈ ਨੇ ਤਾਂ ਬਹੁਤ ਬੁਰੀ ਬਾਤ ਕੀਤੀ ਕਬੀਰ ਨੇ ਚੰਗੀ ਗੱਲ ਨੂੰ ਕੀਤੀ ਇਹ ਬੁਰੇ ਭੁੱਲੇ ਲਫ਼ਜ਼ ਕਹਿਣੇ ਸ਼ੁਰੂ ਕਰ ਦਿੱਤੇ ਅਸੀਂ ਕਬੀਰ ਜੀ ਉਹਨਾਂ ਪਰ ਸਾਹਿਬ ਰੀਤੀਆਂ ਸ਼ਬਦ ਉਚਾਰਨ ਕਰਦੇ ਹੁਣ ਇਉਂ ਕਹਿੰਦੇ ਹਾਂ ਥੋੜੋ ਜ਼ਰਾ
ਪਿਆਰੇ ਜੀ ਲੋਕਾਂ ਨੇ ਜੋ ਦੁੱਖ ਮੰਨਿਆ ਪਿਆਰੇ
ਜਾਣਿਆ
ਕਰ ਜਾਣੇ ਸਭ ਲੋਕ ਕਾਹੇ ਦੁੱਖ ਮਾਨੇ। ਸਾਰੇ ਗੁਰੂ ਨਾਨਕ ਜੀ ਦਾ ਸਿਧਾਂਤ, ਗੁਰੂ ਨਾਨਕ ਜੀ ਦੀ ਤਾਲੀਮ, ਇੱਕ ਓਂਕਾਰ ਵੀ ਖਤਮ ਹੋ ਜਾਂਦੀ ਹੈ ਸਾਰੀ। ਇੱਕ ਓਮ ਪਰਮਾਤਮਾ ਕਾਰ ਕੇਵਲ ਇੱਕ ਹੋਈ ਹੈ, ਇੱਕ ਤੋਂ ਬਿਨਾਂ ਨਾ ਕੋਈ ਦੂਜਾ ਸਾਹ ਨਾ ਹੈ ਨਾ ਹੋਏਗਾ। ਵਾਸਦੇਵ ਸਰਵੱਤਰ ਮੈਂ ਊਨ ਨਾ ਕਥੂ ਥਾਏ, ਇਹ ਤੁਸ ਸਦ ਹੀ ਸੰਗੈ ਨਾਨਕ ਕਹਾ ਦੁਰਾ। ਜਲ ਥਲ ਨਹੀਂ ਲਪੂਰਿਆ ਸਵਾਮੀ ਸਿਰਜਣ ਹਾਰ, ਅਨੰਤ ਭਾਂਤ ਹੋਏ ਪਸਰਿਆ ਨਾਨਕ ਏਕ ਓਂਕਾਰ। ਜਿਵੇਂ ਇੱਕੋ ਸੋਨਾ ਬਹੁਤ ਸਾਰੇ ਗਹਿਣੇ, ਇੱਕੋ ਹੀ ਪਾਣੀ ਬਹੁਤ ਸਾਰੇ ਜਗ ਲਹਿਰ ਗੁਰੂ ਦੇ ਬਣਿਆ ਹੁੰਦਾ, ਇੱਕੋ ਹੀ ਸੂਤਰ ਬਹੁਤ ਰੰਗ ਬਿਰੰਗੇ ਕੱਪੜੇ ਬਣਿਆ ਹੁੰਦਾ, ਇੱਕੋ ਹੀ ਮਿੱਟੀ ਬਹੁਤ ਸਾਰੇ ਰੰਗ ਬਰਤਨ ਬਣਿਆ ਹੁੰਦਾ, ਇਸੇ ਤਰ੍ਹਾਂ ਇੱਕੋ ਹੀ ਵਾਹਿਗੁਰੂ ਅਨੇਕ ਪ੍ਰਤੀਤ ਹੋ ਰਿਹਾ। ਪਰ ਦ੍ਰਿਸ਼ਟੀ ਵਾਲਿਆਂ ਨੂੰ ਇੱਕੋ ਹੀ ਹੈ, ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਹਾਂ, ਇੱਕ ਤੋਂ ਬਿਨਾਂ ਨਾ ਦੂਜਾ ਥਾਂ ਨਾ ਹੈ ਨਾ ਹੋਗਾ, ਇਹ ਸਿਧਾਂਤ ਹੈ। ਜਦੋਂ ਇਹੋ ਜਿਹੀ ਹਾਲਤ ਹੈ, ਕਿਸੇ ਯੋਗੀ ਪ੍ਰਥਾ ਹੈ, ਪ੍ਰਾਣਾਯਾਮੀ ਪ੍ਰਥਾ ਹੈ, ਗੁਰੂ ਜੀ ਨੇ ਐਸਾ ਉਪਦੇਸ਼ ਕੀਤਾ ਸੀ ਨਾ ਪ੍ਰਾਣਾਯਾਮੀ, ਪਰ ਅਜੇ ਵਿਵੇਕ ਉਸਨੂੰ ਪੈਦਾ ਨਹੀਂ ਸੀ ਹੋਇਆ, ਗਿਆਨ ਨਹੀਂ ਸੀ ਪ੍ਰਾਪਤ ਹੈ। ਸੋ ਉਸ ਪ੍ਰਥਾ ਹੈ ਕਹਿੰਦੇ ਚਾਰ ਪੁਕਾਰੇ ਨਾ ਤੂੰ ਮਾਨੇ, ਖੱਟਦੀ ਏਕਾ ਰਾਤ ਬਖਾਨੇ, ਬਸ ਅਸ਼ਟੀ ਮਿਲ ਕੇ ਤੁਰ ਗਿਆ, ਤਾਂ ਵੀ ਯੋਗੀ ਭੇਜ ਨਾ ਲਗੇ। ਚਾਰ ਪੁਕਾਰੇ, ਚਾਰ ਵੇਦ ਪੁਕਾਰ ਕੇ, ਕਿੰਨੇ ਨੇ ਇੱਕ ਪਰਮੇਸ਼ਰ ਦਾ, ਇੱਕ ਤੋਂ ਬਿਨਾਂ ਦੂਜਾ ਹੈ ਹੀ ਨਹੀਂ, ਪਰ ਤੂੰ ਨਹੀਂ ਮੰਨਦਾ। ਕੱਟਦੀ ਏਕਾ ਬਾਤ ਬਖਾਨੇ, ਛੇ ਸ਼ਾਸਤਰ ਵੀ ਇਹੀ ਕੁਛ ਕਹਿੰਦੇ ਏਕ ਬ੍ਰਹਮਤੀ ਨਾਲ। ਦਸ ਅਸ਼ਟੀ ਮਿਲ ਏਕੋ ਕਹਿਆ, ਦਸ ਤੇ ਅਠਾਰਾਂ ਪ੍ਰਾਣ ਜੀ ਕਹਿੰਦੇ ਇੱਕੋ ਹੀ ਪਰਮੇਸ਼ਰ, ਪਰ ਤਾਂ ਵੀ ਯੋਗੀ ਏਕ ਨਾ ਲਾਇਆ। ਇਹ ਯੋਗੀ ਅਜੇ ਤੇਰੀ ਹਿੰਦੀ ਵਿਵੇਕ ਬੁੱਧ ਨਹੀਂ ਹੋਈ, ਆਪਣੇ ਪ੍ਰਾਣ ਖਿੱਚ ਖਿੱਚ ਕੇ ਦਿਮਾਗ ਗਰਮੀ ਖੁਸ਼ੀ ਨਾਲ ਖਰਾਬ ਕਰ ਲਿਆ। ਇਸ ਕਰਕੇ ਮੈਨੇ ਇੱਕ ਇਸ ਗੱਲ ਨੂੰ ਕਬੀਰ ਜੀ ਕਹਿੰਦੇ, ਜਦ ਹੁਣ ਇੱਕ ਤੋਂ ਇੱਕ ਕਰਦੇ ਹਨ, ਜਦ ਇੱਕ ਪਰਮੇਸ਼ਰ ਦਾ ਅਸੀਂ ਇੱਕ ਨੂੰ ਇੱਕ ਕਰਕੇ ਜਾਣ ਲਿਆ, ਆਪਣੇ ਅਨੁਭਵ ਵਿੱਚ ਲਿਆ, ਦਾ ਲੋਕ ਦ੍ਰਿਸ਼ਟੀ ਖਤਮ ਕਰਤੀ, ਸਭ ਲੋਕ ਕਾਹੇ ਦੁੱਖ ਮਾਨੇ, ਲੋਕਾਂ ਨੂੰ ਕੀ ਦੁੱਖ ਹੋਇਆ ਇਸ ਗੱਲ ਦਾ ਕਿ ਮੈਂ ਇਸ ਅਵਸਥਾ ਦਾ ਖੜਾਵੇ ਆ। ਉਹਨੂੰ ਮੈਂ ਜੇ ਕਹਿੰਦਾ ਚੱਲ ਇੱਕ ਪਰਤਾ ਇਹਦਾ ਕੀ ਹੈ, ਇਹਦੇ ਨਾਲ ਕੀ ਗੱਲ ਕਰਨੀ ਹੈ। ਕਬੀਰ ਜੀ ਕਹਿੰਦੇ ਹਮ ਅਪਤ ਆਪਣੀ ਪਤ ਖੋਈ, ਅਮਰੀ ਖੋਜ ਕਰੋ ਮਤ ਖੋਜ। ਇੱਕ ਕਹਿਣ ਲੱਗੇ ਚੱਲ ਇਹ ਜੇ ਮੰਦੇ ਆਦਮੀ ਨਾਲ ਕੀ ਗੱਲ ਕਰਨੀ ਹੈ। ਅਗਲੀ ਪੰਕਤੀਆਂ ਉਚਾਰਨ ਕਰਦੇ
ਮੰਦੇ 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 ਜੀ
ਪਤਾ ਲੱਗੂ। ਜਦੋਂ ਜੰਦੂਰ ਦੁਰਦਿਸ਼ਾ ਕਰਨਗੇ ਤਦ ਪਤ ਉਦੋਂ ਪਤਾ ਲੱਗਣਾ। ਕਹਿ ਵਿੱਚ ਵੀਰ ਪਤ ਹਰ ਪ੍ਰਵਾਨ, ਸਗਲ ਤਿਆਗ ਅਜੇ ਕੇਵਲ। ਵੀਰ ਜੀ ਕਹਿੰਦੇ ਪਤ ਉਹ ਚੰਗੀ ਹੈ ਜਿਹੜੀ ਰੱਬ ਨੂੰ ਪਾਵੇ। ਇਸ ਕਰਕੇ ਸਭ ਇਹੋ ਲੋਕਾਂ ਦੀ ਲੋਕ ਲੱਜਿਆ ਨੂੰ ਛੋੜ ਕੇ ਪਰਮੇਸ਼ਰ ਦਾ ਸਿਮਰਨ ਕਰੋ। ਲੋਕ ਲੱਜਿਆ ਕੁਟਨ ਦਾ ਪਿਆਰ, ਪਿਆਰਾਂ ਵਿੱਚ ਖਚਿਤ ਹੋਣਾ ਔਰ ਆਲਸ, ਇਹ ਚਾਰ ਚੀਜ਼ਾਂ ਜਿਹੜੀਆਂ ਹਨ ਆਤਮ ਸਥਿਤੀ ਹੋਣ ਦਿੰਦੀਆਂ। ਗਿਆਨੀ ਪ੍ਰਭੂ ਦਾ ਮਿਲਾਪ ਨਹੀਂ ਹੋਣ ਦਿੰਦੀਆਂ, ਆਤਮ ਆਨੰਦ ਦੇ ਵਿੱਚ ਪ੍ਰਵਿਰਤ ਨਹੀਂ ਹੋਣ ਦਿੰਦੀਆਂ। ਇਸ ਕਰਕੇ ਇਹਨਾਂ ਤੇ ਉੱਚੇ ਉੱਠ ਕੇ ਜਿਹੜੇ ਗੁਰਮੁਖ ਬਾਹਰ ਦੇ ਵਿੱਚ ਲਿਵਲੀਨ ਹੁੰਦੇ। ਜਦੋਂ ਇਹ ਗੱਲਾਂ ਕਬੀਰ ਨੇ ਕਹੀਆਂ, ਸ਼ਬਦ ਉਚਾਰਨ ਕੀਤਾ, ਉਹਨਾਂ ਵਿੱਚੋਂ ਕਹਿੰਦੇ ਚਲੋ ਜੀ ਇਹਦੇ ਨਾਲ ਕੀ ਗੱਲ ਕਰਨੀ, ਇਹ ਤਾਂ ਵਿਗੜ ਆਦਮੀ ਹੈ ਜਿਹਨੂੰ ਕੁਛ ਸ਼ਰਮ ਹੈਗਾ। ਉਸ ਮੌਕੇ ਕਬੀਰ ਨੇ ਇਹ ਸ਼ਬਦ ਉਚਾਰਨ ਕੀਤਾ। ਸ਼ਰਧਾਲੂ ਲੋਕ ਪਵਿੱਤਰ ਜਾਣ ਕੇ ਆਚਮਨ ਲੈਂਦੇ ਨੇ, ਪੀਂਦੇ ਹਨ, ਤਾਂ ਕਈ ਗੰਦੇ ਨਾਲੇ ਵੀ ਉਹਦੇ ਵਿੱਚ ਪੈਂਦੇ ਹਨ, ਲੇਕਿਨ ਉਹਦਾ ਰੂਪ ਹੀ ਬਣ ਜਾਂਦੇ ਹਨ। ਇਸੀ ਤਰ੍ਹਾਂ ਕਬੀਰ ਜੀ ਕਹਿੰਦੇ ਨੇ ਗੰਗਾ ਕੇ ਸੰਗ ਸਲਤਾ ਵਿਗਰੀ, ਸੋ ਸਲਤਾ ਗੰਗਾ ਹੋਏ ਨਿਗਰੀ। ਉਹ ਨਦੀ ਕੀ ਗੰਗਾ ਰੂਪ ਨਹੀਂ ਬਣੀ, ਇਹਨੇ ਗੰਗਾ ਰੂਪ ਬਣ ਗਈ। ਉਸਦੇ ਪਾਣੀ ਨੂੰ ਜੋ ਮਿਲ ਗਿਆ, ਉਸੀ ਤਰ੍ਹਾਂ ਹੀ ਲੋਕ ਸਤਿਕਾਰ ਕਰਦੇ ਜਿਵੇਂ ਗੰਗਾ ਦਾ ਪਾਣੀ ਤਦਰੂਪ। ਇਸੀ ਤਰ੍ਹਾਂ ਕਹਿੰਦੇ ਨੇ ਬਿਗੜੋ ਕਬੀਰ ਆਰਾਮ ਦੁਹਾਈ, ਸਾਚ ਫਿਓ ਅਣਕਤ ਨਾ ਜਾਈ। ਕਬੀਰ ਜੀ ਕਹਿੰਦੇ ਮੈਂ ਵੀ ਬਿਗੜ ਗਿਆ, ਇਹਨੇ ਸੰਤਾਂ ਦੀ ਸੰਗਤ ਵਿੱਚ ਮਿਲਿਆ, ਕੀ ਬਣ ਗਿਆ? ਸਾਚ ਫਿਓ ਅਣਕਤ ਨਾ ਜਾਈ, ਸੱਚ ਨਾਲ ਮਿਲ ਕੇ ਸੱਚ ਰੂਪ ਹੀ ਬਣ ਗਿਆ, ਪਰਮੇਸ਼ਰ ਨਾਲ ਮਿਲ ਕੇ ਪਰਮੇਸ਼ਰ ਰੂਪ ਹੀ ਬਣ ਗਿਆ। ਅੱਗੇ ਹੋਰ ਦਸ਼ਾਨ ਲੈ ਕੇ ਸਮਝਾਉਂਦੇ ਹਨ, ਚੰਦਨ ਕੇ ਪਾਰਸ ਕੇ ਸੰਗ ਤਾਂਬਾ ਵਿਗੜਿਓ, ਸੋ ਤਾਂਬਾ ਕੰਚਨ ਹੋਏ ਵਿਗੜਿਓ। ਪਾਰਸ ਦੇ ਵਿੱਚ ਅੱਠਾਂ ਤਾਤਾਂ ਨੂੰ ਸੋਨਾ ਬਣਾਉਣ ਦੀ ਯੋਗਤਾ ਹੁੰਦੀ। ਤਾਂਬਾ ਜਦੋਂ ਉਸ ਪਾਰਸ ਦੇ ਨਾਲ ਟੱਚ ਹੋਇਆ, ਉਸ ਦਿਨ ਮਿਲਿਆ, ਫਲਕੀ ਹੋਇਆ, ਉਹ ਤਾਂਬਾ ਸੋਹਣਾ ਬਣ ਗਿਆ। ਇਸੀ ਤਰ੍ਹਾਂ ਅੱਗੇ ਦੱਸਦੇ ਹਨ, ਚੰਦਨ ਕੇ ਸੰਗ ਤਰਵਰ ਵਿਗੜਿਓ, ਸੋ ਤਰਵਰ ਚੰਦਨ ਹੋਏ ਨੇ। ਚੰਦਨ ਦੇ ਨਾਲ ਹੋਰ ਦਰਖਤਾਂ ਦਾ ਸੰਬੰਧ ਹੋਇਆ, ਜਿਹੜੇ ਕਿ ਉਸ ਬਣ ਵਿੱਚ ਸਨ, ਉਹ ਸਾਰੇ ਜਿਹੜੇ ਦਰਖਤ ਸਨ ਉਹ ਚੰਦਨ ਦੀ ਸੁਗੰਧੀ ਦੇ ਸੁਗੰਧਿਤ ਹੋ ਗਏ, ਇਹਨੇ ਚੰਦਨ ਰੂਪ ਹੀ ਬਣ ਗਏ। ਇਸੀ ਤਰ੍ਹਾਂ ਕਹਿੰਦੇ ਨੇ ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮ ਨੇ ਵਿਗੜਿਓ। ਸੰਤਾਂ ਦੀ ਸੰਗਤ ਵਿੱਚ ਕਬੀਰ ਮਿਲਿਆ। ਇਸੀ ਤਰ੍ਹਾਂ ਜਿਵੇਂ ਇਹ ਚੀਜ਼ਾਂ ਨੂੰ ਇਹ ਰਸਤਾਵਾਂ ਪ੍ਰਾਪਤ ਹੋਈਆਂ, ਮੈਨੂੰ ਵੀ ਸੰਤਾਂ ਦੀ ਸੰਗਤ ਤੇ ਇਹ ਰਸਤਾ ਪ੍ਰਾਪਤ ਹੋਈ, ਸੋ ਕਬੀਰ ਰਾਮੈ ਹੋਏ ਮਿਲਦੇ, ਸੋ ਕਬੀਰ ਰੱਬ ਹੋ ਕੇ ਨਿਕਲਿਆ। ਕਿਉਂ ਹੈ ਤਾਂ ਜੀਵ ਪਹਿਲੇ ਰੱਬ ਸੀ, ਲੇਕਿਨ ਇਹਦੇ ਵਿੱਚ ਇਹਦੇ ਉੱਪਰ ਮਾਇਆ ਦਾ ਪਰਦਾ ਪੈ ਗਿਆ ਸੀ। ਪ੍ਰਸੰਗ ਕਰਦੇ ਕਰਦੇ ਜਿਸ ਨੂੰ ਪਰਦਾ ਲਾ ਦਿੱਤਾ, ਅਸਲੀ ਵਸਤੂ ਜਿਵੇਂ ਕਿਸੂ ਪ੍ਰਗਟ ਹੋ ਗਈ। ਜਿਵੇਂ ਕਈ ਥਾਈਂ ਛੱਪੜ ਹੁੰਦੇ ਹੈ, ਉਹਨਾਂ ਦੇ ਕਿਨਾਰੇ ਦਰਖਤ ਹੁੰਦੇ ਹਨ, ਦਰਖਤਾਂ ਦਾ ਦੂਰ ਪੈ ਕੇ ਪਾਣੀ ਨੂੰ ਟੱਕ ਲੈਂਦਾ, ਪਾਣੀ ਪੀਂਦਾ ਨਹੀਂ।
ਜਦੋਂ ਦੂਰ ਨੂੰ ਪਰਾਂ ਕਰ ਦਿੱਤਾ ਜਾਏ ਜਾਂ ਜਾਲਾ ਜਿਹੜਾ ਉੱਪਰ ਆ ਗਿਆ ਪੰਜ ਉਹਨੂੰ ਦੂਰ ਕਰ ਦਿੱਤਾ ਜਾਏ ਅਸਲੀ ਵਸਤੂ ਜੋ ਪਾਣੀ ਹੈ ਜੇ ਕਿਸੇ ਨੂੰ ਪ੍ਰਗਟ ਹੋ ਜਾਂਦਾ ਹੈ। ਇਸੀ ਤਰ੍ਹਾਂ ਇਹਦੇ ਉੱਪਰ ਮਨ ਜਿਹਦੇ ਵਿੱਚ ਵਾਹਿਗੁਰੂ ਦਾ ਵਾਸਾ ਹੈ ਉਹਦੇ ਉੱਪਰ ਮਲ ਬਖਸ਼ੇ ਆਵਰਣ ਦਾ ਪਰਦਾ ਆ ਚੁੱਕਿਆ ਹੈ। ਜਿਸ ਵਕਤ ਇਸ ਨੂੰ ਹੌਲੀ ਹੌਲੀ ਸਤਸੰਗ ਕਰਦੇ ਕਰਦੇ ਭਜਨ ਸੇਵਾ ਕਰਦੇ ਕਰਦੇ ਦੂਰ ਕਰ ਦਿੱਤਾ ਅਸਲੀ ਵਸਤੂ ਜੋ ਹੈ ਉਹ ਪ੍ਰਗਟ ਹੋ ਜਾਣੀ ਹੈ। ਉਹਦੇ ਵਿੱਚ ਫਰਕ ਨਹੀਂ ਪੈਂਦਾ ਨਾ ਕਿਤੇ ਕਿਤੋਂ ਆਉਂਦੀ ਹੈ ਨਾ ਕਿਤੇ ਜਾਂਦੀ ਹੈ। ਜਿਵੇਂ ਚਟਾਈ ਕੱਪੜੇ ਵਿੱਚ ਹੀ ਹੁੰਦੀ ਹੈ, ਜਦੋਂ ਉਸਦੇ ਵਿੱਚ ਮੈਲ ਪੈ ਜਾਏ ਚਟਾਈ ਛੱਪ ਜਾਂਦੀ ਹੈ। ਕਹਿਣ ਲੱਗ ਪੈਂਦਾ ਲਓ ਜੀ ਇੱਥੇ ਚਟਾਈ ਹੈ ਨਹੀਂ। ਜਿਸ ਵਕਤ ਸਾਧਨ ਲਗਾ ਕੇ ਉਸ ਮੈਲ ਨੂੰ ਦੂਰ ਕਰ ਦਿੱਤਾ ਜਾਂਦਾ ਚਟਾਈ ਵਿੱਚੋਂ ਹੀ ਪ੍ਰਗਟ ਹੋ ਜਾਂਦੀ ਹੈ। ਚਟਾਈ ਨਾ ਕਿਤੇ ਗਈ ਸੀ ਨਾ ਕਿਤੋਂ ਆਈ ਹੈ, ਮਹਿਲ ਨੇ ਟੱਕ ਲਈ ਸੀ। ਇਸੀ ਤਰ੍ਹਾਂ ਹੀ ਮਨ ਬਖਸ਼ੇ ਦੇ ਪਰਦੇ ਪਏ ਹੋਏ ਕਰਨ ਦੇ ਉੱਪਰ ਜਿਹਦੇ ਵਿੱਚ ਰੱਬ ਦਾ ਵਾਸਾ ਹੈ, ਜਦੋਂ ਇਹ ਦੂਰ ਹੋ ਗਏ ਤਦ ਰੂਪੀ ਵਸਤੂ ਅੰਦਰੋਂ ਹੀ ਪ੍ਰਗਟ ਹੋ ਗਏ, ਨਾ ਉਹ ਕਿਤੋਂ ਆਈਏ ਨਾ ਕਿਤੋਂ ਜਾਣਾ। ਉਹਦੇ ਵਿੱਚ ਘਾਟਾ ਵਾਧਾ ਨਹੀਂ, ਇੱਕ ਰਸ ਪਰਿਪੂਰਨ ਹੈ, ਆਦਪੂਰਨ ਮੱਧਪੂਰਨ ਅੰਤਪੂਰਨ ਪਰਮੇਸ਼ਵਰ ਹੈ। ਸਿਰਫ ਲੋੜ ਹੈ ਤੈ ਮਨ ਦੇ ਉੱਪਰੋਂ ਪਰਦੇ ਦੂਰ ਕਰਨ ਦੀ, ਇਹ ਸਤਸੰਗ ਦੁਆਰਾ ਸਤਪੁਰਸ਼ਾਂ ਦੀ ਮਦਦ ਦੁਆਰਾ ਕਿਰਪਾ ਦੁਆਰਾ ਦੂਰ ਹੋ ਜਾਂਦੇ ਨੇ। ਇਹ ਜੀਵ ਜਿਹੜਾ ਹੈ ਪਰਮੇਸ਼ਰ ਤਤਵ ਰੂਪ ਹੋ ਜਾਂਦਾ ਹੈ, ਆਪਣੀ ਅਸਲੀ ਅਵਸਥਾ ਦੇ ਵਿੱਚ ਅਸਥਿਤ ਹੋ ਕੇ ਆਨੰਦ ਸਮੁੰਦਰ ਬਣ ਜਾਂਦਾ ਹੈ। ਇਹਨੂੰ ਕਬੀਰ ਜੀ ਇੱਥੇ ਦੱਸਦੇ ਹਨ। ਤਾਂ ਸਤਸੰਗ ਦੀ ਮਹਿਮਾ ਅਕਥਨੀ ਹੈ, ਸਤਸੰਗ ਹੀ ਸੱਚਾ ਤੀਰਥ ਹੈ। ਤੀਰਥਾਂ ਤੇ ਜਾ ਕੇ ਜੇ ਸਰੀਰ ਦੀ ਮੈਲ ਲਾਹੀ ਪਾਣੀ ਦੇ ਨਾਲ ਮਨ ਦੀ ਮੈਲ ਤਾਂ ਲਈ ਹੈ, ਕੀ ਉਹਨਾਂ ਤੀਰਥਾਂ ਨੂੰ। ਹਾਂਜੀ, ਲੋੜ ਹੈ ਮਨ ਦੀ ਮੈਲ ਲਾਉਣ ਦੀ। ਮਨ ਦੀ ਮੈਲ ਲਾਉਣ ਵਾਸਤੇ ਸਤਸੰਗ ਰੂਪੀ ਤੀਰਥ ਜਿਹਦੇ ਵਿੱਚ ਨਾਮ ਰੂਪੀ ਦਾ ਹੈ, ਇਸ ਦੇ ਨਾਲ ਇਹ ਮੈਲ ਲੈ ਕੇ ਅੰਦਰੋਂ ਵਾਹਿਗੁਰੂ ਦੀ ਵਸਤੂ ਨੇ ਪ੍ਰਗਟ ਹੋਣਾ ਹੈ। ਇਉਂ ਸੱਚਾ ਤੀਰਥ ਸਤਸੰਗ ਹੀ ਦੱਸਿਆ ਹੈ। ਆਹ ਸਤਸੰਗ ਦੀ ਮੈਂ ਅਕਥਨੀ ਹੈ। ਸਾਹਿਬ ਜੀ ਪੰਚਮ ਪਾਤਸ਼ਾਹ ਦਾ ਜਿਹੜਾ ਐਸਾ ਫਰਮਾਉਂਦੇ ਹਨ,
ਸਲ ਸ਼ਤਰ ਕੀਤਾ ਉਂਦਲੇ ਤਿਰਪਣ ਸੁਜੀਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਜੀਤਾ ਸਾਧੂ ਸੰਤ ਗੁਰਸਿੱਖ ਭਗਤ ਮਹਾਂਪੁਰਖ ਸਤ ਪੁਰਸ਼ ਸਤ ਦੇਤਾ ਬ੍ਰਹਮ ਦੇਤਾ ਇਹ ਜੇ ਲਫ਼ਜ ਗੁਰਬਾਣੀ ਵਿਚ ਬਹੁਤ ਆਉਂਦੇ ਹੈ ਜਿਨ੍ਹਾਂ ਦਾ ਤਕਰੀਬਨ ਇੱਕੋ ਜਿਹੀ ਮਿਲਦਾ ਜੁਲਦਾ ਭਾਵ ਹੈ। ਅੱਖਾਂ ਦੇ ਮਹਿਨੇ ਵਿਚ ਫਰਕ ਹੋ ਸਕਦਾ ਲੇਕਿਨ ਉਸਦੇ ਭਾਵ ਵਿਚ ਫਰਕ ਨਹੀਂ ਹੈ। ਹਾਂਜੀ ਸਾਧਨ ਸਤਨ ਪੁਰਸ਼ ਨੂੰ ਸਾਧੂ ਕਹਿੰਦੇ ਜਾਗਰਤ ਪੁਰਸ਼ ਨੂੰ ਲਾਈਟ ਰੋਸ਼ਨੀ ਗਿਆਨ ਹਮੇਸ਼ਾ ਉੱਥੋਂ ਹੀ ਮਿਲ ਸਕਦਾ ਹੈ ਜਿੱਥੇ ਆਪ ਗਿਆਨ ਬੁਝਿਆ ਹੋਇਆ ਦੀਵਾ ਬੁਝਿਆ ਹੋਇਆ ਦੀਵਾ ਦੂਸਰੇ ਦੀਵਿਆਂ ਨੂੰ ਕਿਵੇਂ ਰੋਸ਼ਨ ਕਰ ਦੇਵੇਗਾ ਉਹ ਆਪ ਹੀ ਬੁਝਿਆ। ਇਸੇ ਤਰ੍ਹਾਂ ਜਿਹੜੇ ਆਪ ਹੀ ਅਗਿਆਨੀ ਹੈ ਉਹਦੇ ਦੂਸਰੇ ਨੂੰ ਕੈਸੇ ਗਿਆਨ ਦੇ ਸਕਦੇ ਸੋ ਕਦੇ ਕਿ ਗਿਆਨ ਦੀ ਰੋਸ਼ਨੀ ਸੰਯੁਕਤ ਜਿਹੜਾ ਉਸਨੂੰ ਸਾਧੂ ਜਾਂ ਪੂਰਨ ਗੁਰਸਿੱਖ ਸੰਤ ਭਗਤ ਮਹਾਂਪੁਰਸ਼ ਸਤਪੁਰਸ਼ ਤਤ ਦੇਵਤਾ ਧਰਮ ਦੇਵਤਾ ਔਰ ਹਰਜਨ ਵਗੈਰਾ ਇਹ ਜੇ ਨਾਵਾਂ ਕਰਕੇ ਭੁੱਖਾ ਪਿਆ ਜਾਂਦਾ ਹੈ। ਸੋ ਉਹਨਾਂ ਦੀ ਸੰਗਤ ਤੇ ਹੀ ਰੋਸ਼ਨੀ ਮਿਲਣੀ ਹੈ ਉਹ ਰੋਸ਼ਨੀ ਜਿਹੜੀ ਹਨੇਰੇ ਨੂੰ ਦੂਰ ਕਰਿਆ ਕਰਦੀ। ਰੋਸ਼ਨੀ ਪਤਾ ਉਹਦਾ ਮਤਲਬ ਕੀ ਹੁੰਦਾ ਹਨੇਰਾ ਦੂਰ ਕਰਦੇ ਨੇ ਹਨੇਰੇ ਵਿਚ ਜਿਹੜੇ ਟੋਏ ਟਿੱਬੇ ਰਸਤੇ ਵਿਚ ਆਉਂਦੇ ਦੁੱਖ ਰੂਪ ਉਹ ਸਾਰਿਆਂ ਨੂੰ ਦੇਖ ਕੇ ਬੰਦਾ ਆਰਾਮ ਦੇ ਨਾਲ ਆਪਣਾ ਸਫ਼ਰ ਤੈਅ ਕਰ ਲੈਂਦਾ। ਇਸੀ ਤਰ੍ਹਾਂ ਹੀ ਇਸ ਦੇ ਯਾਤਰਾ ਦੇ ਵਿਚ ਬੜੇ ਟੋਏ ਟਿੱਬੇ ਆਉਂਦੇ ਜੇ ਜਿਸਦੇ ਪਾਸ ਗਿਆਨ ਦੀ ਰੋਸ਼ਨੀ ਹੋਵੇ ਆਰਾਮ ਨਾਲ ਆਪਣਾ ਜ਼ਿੰਦਗੀ ਰੂਪੀ ਸਫ਼ਰ ਤੈਅ ਕਰਕੇ ਪਰਮ ਪਦਵੀ ਤੇ ਪਹੁੰਚਦਾ ਜਾਂਦਾ ਨਿਸ਼ਾਨੇ ਤੇ ਪਹੁੰਚ ਜਾਂਦਾ ਜਨਮ ਸਫਲਾ ਕਰ ਲੈਂਦਾ। ਉਹ ਰੋਸ਼ਨੀ ਮਿਲਦੀ ਹੈ ਜਿਨ੍ਹਾਂ ਦੇ ਚਿੱਤ ਰੋਸ਼ਨ ਹੋਏ ਉਹਨਾਂ ਤੋਂ ਮਿਲਦੀ ਹੈ। ਰੋਸ਼ਨ ਦੀਵੇ ਤੋਂ ਹੀ ਦੂਸਰੇ ਜੀਵੇ ਰੋਸ਼ਨ ਹੋਇਆ ਕਰਦੇ ਹਨ। ਇਸ ਕਰਕੇ ਦਸ ਦਿਨ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਗੀਤਾ ਸਾਧੂ ਦਾ ਲਿਬਾਸ ਦਾ ਕੋਈ ਪ੍ਰਯੋਜਨ ਨਹੀਂ। ਲਿਬਾਸ ਅਨੇਕਾਂ ਹੋਇਆ ਕਰਦੇ ਨੇ ਕਿਰਿਆਵਾਂ ਅਨੇਕਾਂ ਹੋਇਆ ਕਰਦੀਆਂ ਇਹਦਾ ਸਵਾਲ ਨਹੀਂ ਸਵਾਲ ਹੈ ਅਵਸਥਾ ਦਾ। ਸੋ ਆਓ ਇਸ ਤਰੀਕੇ ਫਿਰ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਵੱਲ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਗੀਤਾ ਇਹਨੇ ਜਨਮ ਦੀ ਸਫਲਤਾ ਸਤਸੰਗ ਤੇ ਸਾਧੂ ਸੰਗਤ ਸਤਸੰਗਤ ਆਦਿ ਇਹਨਾਂ ਗੱਲਾਂ ਨੂੰ ਗੁਰੂ ਤਰੀਕੇ ਸਿਰ ਪ੍ਰਣ ਕੀਤਾ ਜਾਂਦਾ ਹੈ। ਪ੍ਰਸੰਗ ਚੱਲ ਰਿਹਾ ਸੀ ਕਿਸ ਅਵਸਥਾ ਨੂੰ ਪਹੁੰਚ ਜਾਂਦੇ ਹਨ ਭਾਈ ਗੁਰਦਾਸ ਦੇ ਪ੍ਰਸੰਗ ਦੁਆਰਾ ਇਹ ਗੱਲ ਚੱਲ ਰਹੀ ਹੈ। ਗਲ ਕਾ ਪਾਪਣ ਹੈ ਹੋਏ ਕੇ ਪਾਪਾਂ ਦਾ ਗਲ ਹਾਰ ਪਰੋਸਾ ਸ਼ੂਨ ਹਨ ਨਹੀਂ ਵਿਚਾਰ ਕਰਦੇ ਉਹ ਕਹਿੰਦੇ ਜੀ ਅੱਗੇ ਜਨਮ ਜਨਮ ਕੋਈ ਇਹ ਉਹਨਾਂ ਦਾ ਕਹਿਣਾ ਫਜ਼ੂਲ ਹੈ ਇਹ ਵਿਚਾਰ ਸੰਯੁਕਤ ਨਹੀਂ ਉਹਨਾਂ ਦਾ ਕਥਨ ਗਲਤ ਹੈ ਆਪਣੇ ਮਨ ਦੀ ਹਿੰਦ ਹੈ ਆਪਣੇ ਮਨ ਦਾ ਧੱਕ ਹੈ ਮਨ ਦੀ ਮਸਕ ਹੈ ਪੁਨਰ ਜਨਮ ਪਏ ਹੋਏ ਹਨ ਤਮਾਮ ਮਤਮਤਾਂਤਰਾਂ ਦੇ ਧਾਰਮਿਕ ਪੁਸਤਕਾਂ ਚੋਂ ਇਹ ਗੱਲਾਂ ਮਿਲਦੀਆਂ ਇਤਿਹਾਸਾਂ ਚੋਂ ਗੱਲਾਂ ਮਿਲਦੀਆਂ ਹਨ ਸੋ ਦੋ ਚਾਰ ਉਦਾਹਰਣ ਮੈਂ ਆਪਦੇ ਚਰਨ ਵਿੱਚ ਪੇਸ਼ ਕਰ ਇੱਕ ਜੜ ਧਰਤ ਕਰਕੇ ਮਹਾਂਪੁਰਖ ਹੋਏ ਬੜੇ ਮਸਤ ਦਿੱਤੀ ਔਰ ਸ਼ਾਨ ਚ ਉਹਨਾਂ ਦਾ ਜ਼ਿਕਰ ਇੱਕ ਕੋਈ
ਪਸੀ ਕਿਸੇ ਦਰਿਆ ਦੇ ਕਿਨਾਰੇ ਤਪੱਸਿਆ ਕਰਦੇ। ਉੱਥੇ ਉਸਦੀ ਛੱਤਰੀ ਬਣੀ ਹੋਈ ਹੈ, ਸਰੀਰ ਦੇ ਨਿਰਵਾਹ ਮਾਤਰ ਜੋ ਕੁਝ ਚਾਹੀਏ ਕਿਰਿਆ ਸ਼੍ਰਿਆ ਵਾਸਤੇ ਥੋੜਾ ਜਿਹਾ ਸਮਾਨ ਹੈ। ਆਪਣੇ ਇੱਥੇ ਪੈਰ ਹਜਮ ਤੱਤ ਦੇ ਵਿੱਚ ਸਰਫ ਕਰਦਾ ਹੈ। ਤੋ ਉਹਨੂੰ ਇਤਨੀ ਵਿਵੇਕ ਪੈਦਾ ਹੋ ਚੁੱਕੀ ਵੀ ਇਹੀ ਚੀਜ਼ ਹੈ ਦੁਨੀਆਂ ਦੇ ਵਿੱਚ ਆ ਕੇ ਪਰਮੇਸ਼ਰ ਦਾ ਭਜਨ ਤਪ ਕਰਨਾ ਹੀ ਸ੍ਰੇਸ਼ਟ ਇਉਂ ਕਰ ਰਿਹਾ। ਕਾਫੀ ਸਮਾਂ ਗੁਜ਼ਰ ਗਿਆ। ਅੱਜ ਕੁੱਤਿਆਂ ਦਾ ਡਰਾਇਆ ਹੋਇਆ ਇੱਕ ਡੰਗਰ ਦੀ ਅਰਮਾਨ ਸੀ, ਕੁੱਤਿਆਂ ਦਾ ਡਰਾਇਆ ਇੱਕ ਹਰਨ ਦਾ ਬੱਚਾ, ਛੋਟਾ ਜਿਹਾ ਬੱਚਾ, ਜਾਨ ਸਭ ਨੂੰ ਪਿਆਰੀ ਹੁੰਦੀ ਹੈ। ਸੋ ਕੁੱਤਿਆਂ ਦਾ ਡਰਾਇਆ ਹੋਇਆ ਦੌੜ ਕੇ ਆ ਕੇ ਉਹ ਮਹਾਤਮਾ ਬੈਠੇ ਸਨ, ਉਹ ਤਪੱਸੀ ਤਪ ਕਰਦਾ ਸੀ, ਸਮਾਧੀ ਵਿੱਚ ਬੈਠਾ ਸੀ, ਬੁੱਕਲ ਮਾਰਦੀ ਉਹਦੇ ਬੁੱਕਲ ਜਾ ਵੜਦਾ ਆਪਣੇ ਬਚਾਅ ਦੇ ਵਾਸਤੇ। ਇਹ ਜਾਨਵਰ ਉਹਨਾਂ ਦਾ ਸਵਰਗ ਜਿਹਨਾਂ ਦੇ ਸਰੀਰ ਵਿੱਚੋਂ ਮੀਟ ਵਿੱਚ ਇਹਨਾਂ ਨੂੰ ਸਮੈਲ ਆਉਂਦੀ ਹੋਵੇ, ਉਹ ਜਾਣਦੇ ਸੀ ਇਹ ਵੈਜੀਟੇਰੀਅਨ। ਇਹ ਜਾਨਵਰ ਨਹੀਂ ਮਾਰਗ ਰੱਖਿਆ ਕਰਦੇ, ਕਿਉਂ ਉਹਦੇ ਬੁੱਕਲ ਚਾ ਪਏ। ਜਦੋਂ ਬੁੱਕਲ ਚਾਇਆ ਸਰੀਰ ਹਿੱਲਿਆ, ਨੇਤਰ ਖੁੱਲੇ, ਸਮਾਧੀ ਟੁੱਟੀ ਤੇ ਪਿੱਛੇ ਕੁੱਤੇ ਨੱਠੇ ਆਉਂਦੇ ਨੇ ਉਸਨੂੰ ਪਕੜਨ ਵਾਸਤੇ। ਜਿਸ ਵਕਤ ਹਰਨ ਦਾ ਬਚਾਉਣ ਦੀ ਬੁੱਕਲ ਚਾਵੜੇ ਕੁੱਤੇ ਡਰ ਗਏ। ਇਨਸਾਨ ਤੋਂ ਹਰ ਇੱਕ ਚੀਜ਼ ਡਰਦੀ ਹੈ, ਦੂਰ ਖੜ ਗਏ ਫਿਰ ਉਹਨਾਂ ਨੇ ਵੀ ਡਰਾ ਡਰੂ ਕੇ ਦੜਾ ਦਿੱਤੇ, ਉਸ ਹਰਨ ਦੇ ਬੱਚੇ ਨੂੰ ਤਿਆਰ ਕੀਤਾ ਤੇ ਬਲੱਸਾ ਦਿੱਤਾ, ਹੌਲੀ ਹੌਲੀ ਪਾਣੀ ਪੂਣੀ ਪਿਲਾਇਆ, ਸ਼ਾਂਤੀ ਆਈ, ਉਸਨੂੰ ਉੱਥੇ ਰੱਖ ਲਿਆ ਆਪਣੇ ਆਸ਼ਰਮ ਦੇ ਵਿੱਚ। ਰੋਜ਼ ਘਾਹ ਕੋਈ ਝਾੜਨਾ, ਪਾਣੀ ਪੂਣੀ ਪਿਲਾਉਣਾ, ਉਸ ਨਾਲ ਖੇਲਣਾ, ਇਸੇ ਤਰ੍ਹਾਂ ਕੁਛ ਸਮਾਂ ਗੁਜ਼ਰ ਗਿਆ। ਸਾਸ਼ਨ ਮੋਹੀ ਅਗਿਆਨ ਸਹਿਤ ਜਨਮ ਦਾ ਹੇਤੂ ਹੋਇਆ ਕਰਦਾ, ਇਹ ਵਾਸਨਾ ਬਣ ਜਾਂਦੀ ਹੈ, ਇਹ ਜਨਮ ਦਾ ਹੇਤੂ ਹੁੰਦੀ ਹੈ। ਵਾਸਨਾ ਨੂੰ ਹੀ ਜਨਮ ਹੈ, ਜੇ ਜੀ ਵਾਸਨਾ ਕਿਸੇ ਦਾ ਸਰੀਰ ਅੰਤ ਹੋ ਜਾਏ ਉਹ ਆ ਜਾਈ ਉਸਨੂੰ ਜਨਮ ਮਿਲਿਆ ਕਰਦਾ। ਭਗਤ ਤਰਲੋਚਨ ਜੀ ਤੋਂ ਪੁੱਛਿਆ ਗਿਆ ਕਿਸੇ ਵਕਤ, ਭਗਤ ਜੀ ਕਹਿੰਦੇ ਨੇ ਵਾਸਨਾ ਜਨਮ ਦਾ ਹੇਤੂ ਹੁੰਦੀ ਹੈ, ਕਿਰਪਾ ਕਰਕੇ ਦੱਸੋ ਕਿਹੜੀ ਕਿਹੜੀ ਵਾਸਨਾ ਕਿਹੜੇ ਕਿਹੜੇ ਜਨਮ ਦਾ ਹੇਤੂ ਹੈ, ਤਾਂ ਕਿ ਅਨਿਵਾਰਿਆ ਦੁਰਵਾਸਨਾ ਤੋਂ ਆਪਣੇ ਆਪ ਦਾ ਬਚਾਅ ਕਰ ਲਿਆ ਜਾਵੇ। ਸਾਸ਼ਨ ਉਹਨਾਂ ਨੇ ਇੱਕ ਸ਼ਬਦ ਉਚਾਰਨ ਕਰਕੇ ਆਉਂਦੇ ਆ ਧਿਆਨ ਦੇ ਕੇ ਸੁਣੋ। ਅੰਤ ਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੁਮਰੈ ਸਰਤ ਜੁਮਨ ਬਲ ਹਵਤਰੈ ਹਰੀ ਭਾਈ ਗੋਬਿੰਦ ਨਾਮ ਮਤ ਵਿਸਰੈ। ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੁਮਰੈ ਵਿਸ਼ਵਾ ਜੁਮਨ ਬਲ ਹਵਤਰੈ ਅੰਤ ਕਾਲ ਕੇ ਸਿਮਰੈ ਐਸੀ ਚਿੰਤਾ ਮੈਂ ਜੁਮਰੈ ਸ਼ੁਕਰ ਜੋਨ ਬਲ ਬਲ ਅਵਤਰੈ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੁਮਰੈ ਪ੍ਰੇਤ ਜੋਨ ਬਲ ਬਲ ਅਵਤਰੈ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੁਮਰੈ ਬਦਰ ਤਰਲੋਚਨ ਤੇ ਮਨਮੁਖਤਾ ਪਿਤਾਂਬਰ ਵਾਂ ਕੇ ਹਿਰਦੇ ਵਸੈ। ਤਕਰੀਬਨ ਇਹ ਚਾਰ ਪੰਜ ਗੱਲਾਂ ਇੱਥੇ ਦੱਸੀਆਂ ਵੀ ਇਹ ਗੱਲਾਂ ਖੁੱਲੇ ਪਾਸੇ ਜਨਮ ਲੈ ਜਾਂਦੀਆਂ ਮਾਇਆ ਧਨ ਦੌਲਤ ਜੀ ਨੂੰ ਕਹਿੰਦੇ, ਜਿਹਦਾ ਖਿਆਲ ਮਾਇਆ ਧਨ ਦੌਲਤ ਨੂੰ ਚਿੰਤਨ ਕਰਦਾ ਹੋਇਆ ਸਰੀਰ ਤਿਆਗਦਾ ਹੈ ਉਸ ਨੂੰ ਸੱਪ ਜੋਨੀ ਗਿਣਤੀ। ਜਿਸਦਾ ਖਿਆਲ ਸਰੀਰ ਤਿਆਗਣ ਵੇਲੇ ਇਸਤਰੀ ਦਾ ਮਰਦ ਵਿੱਚ ਰਹਿ ਜਾਏ ਉਹਨੂੰ ਕਹਿੰਦੇ ਨੇ ਵੇਸਵਾ ਜੋਨੀ ਮਿਲਦੀ। ਜਿਸਦਾ ਖਿਆਲ ਮਰਨ ਵੇਲੇ ਪੁੱਤਰਾਂ ਧੀਆਂ ਚ ਰਹਿ ਜਾਏ ਉਹਨੂੰ ਸ਼ੁਕਰ ਸੂਰੀ ਜੋਨ ਮਿਲਦੇ, 12 ਬੱਚੇ ਹੁੰਦੇ ਆ। ਜਿਹਦਾ ਸਰੀਰ ਤਿਆਗਣ ਵੇਲੇ ਖਿਆਲ ਮਕਾਨਾਂ ਚ ਰਹਿ ਜੇ ਉਹਨੂੰ ਪ੍ਰੇਤ ਜੋਨ ਮਿਲਦੀ। ਪਤਾ ਜਿਸ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਹਿੰਦੂ ਧਰਮ ਦੀ ਰੱਖਿਆ ਵਾਸਤੇ ਦਿੱਲੀ ਵਿੱਚ ਆ ਕੇ ਆਪਣਾ ਪਵਿੱਤਰ ਸਰੀਰ ਇਹਨਾਂ ਦੇ ਵਾਸਤੇ ਲਗਾਉਂਦੇ ਹਨ, ਉਸ ਮੌਕੇ ਉਸ ਹਵੇਲੀ ਵਿੱਚ ਰਹਿਸ਼ ਦਿੱਤੀ ਸੀ ਜਿੱਥੇ ਇੱਕ ਪ੍ਰੇਤ ਰਹਿੰਦਾ ਸੀ, ਹੋਰ ਨਾਲ ਵੀ ਉੱਥੇ ਰਹਿਸ਼ ਦਿੱਤੀ ਜਾਂਦੀ ਸੀ। ਕਈਆਂ ਨੂੰ ਜਿਹੜੇ ਕਮਜ਼ੋਰ ਸਨ ਉਹਨਾਂ ਦਾ ਪ੍ਰੇਤ ਮਾਰ ਛੱਡਦਾ ਸੀ, ਲੇਕਿਨ ਗੁਰੂ ਸੰਭਰ ਰਾਤ ਦੇ ਵਕਤ ਉਸਨੇ ਆ ਕੇ ਗੁਰੂ ਜੀ ਦੇ ਚਰਨੇ ਨਮਸਕਾਰ ਕੀਤੀ, ਪ੍ਰਾਰਥਨਾ ਕੀਤੀ, ਆਪਣੇ ਹੋ ਭਾਗ ਸਮਝੇ ਗਰੀਬ ਨਿਵਾਜ ਮੇਰੇ ਅੱਜ ਭਾਗ ਜਾਗਿਆ, ਸ਼ਾਇਦ ਮੇਰੇ ਕਲਿਆਣ ਵਾਸਤੇ ਹਜ਼ੂਰ ਦਾ ਇਸ ਹਵੇਲੀ ਵਿੱਚ ਰਹਿਸ਼ ਹੋਈ ਹੈ। ਸੋ ਉਸੀ ਵਕਤ ਗੰਨੇ ਬਹੁਤ ਸਾਰੇ ਪੱਟ ਕੇ ਲਿਆਂਦੇ, ਉਹਨੇ ਗਰੀਬ ਨਿਵਾਜ ਨੂੰ ਲਗਾ, ਗੁਰੂ ਜੀ ਨੇ ਚੂਪੇ ਜੂਠੇ ਛਿਲਕ ਚੂਪ ਕੇ ਉਸਦਾ ਉਧਾਰ ਹੋ ਗਿਆ। ਸਰੀਰ ਤਿਆਗ ਕੇ ਆਸਮਾਨ ਵਿੱਚ ਭਗਵਾਨ ਖੜਾ ਹੈ, ਉਸ ਦੀ ਕਰਿਆ ਬੜੀ ਕਿਰਪਾ ਕੀਤੀ ਆਪਣੇ ਮੇਰੇ ਸਰੀਰ ਦਾ ਉਧਾਰ ਕੇ। ਪੁੱਛਣ ਲੱਗੇ ਆਪਣੀ ਹਕੀਕਤ ਖੋਲ ਕੇ ਦੱਸ, ਉਸਨੇ ਦੱਸਿਆ ਮਹਾਰਾਜ ਇਸਲਾਮ ਦਾ ਰਾਜ, ਅਸੀਂ ਦੋ ਭਰਾ ਸਾਂ, ਸਾਡਾ ਝਗੜਾ ਪੈ ਗਿਆ ਸਵੇਲੀ ਵਾਸਤੇ, ਦੋਨਾਂ ਭਰਾਵਾਂ ਦਾ ਮੁਕੱਦਮਾ ਚੱਲ ਗਿਆ ਸਰਕਾਰੀ,
तो बेइंसाफी हुई मेरे नाल, मेरे भरा दे नाल सारी ना सारी हवेली कर दी, मैनू कुछ ना मिले, मेरा शरीर इसी चिंता विच अंत हो जाता है, मैं प्रेत बन गए, उन्ना प्रेत बन के इतने रहना, कोई रह नहीं सकता, किसी को मैं रह नहीं देता, आप क्योंकि वली हो समर्थ हो, जिस करके अज मेरे पाग जा गए हैं, हूं मैं थोड़ा बहुत जरा पाठ पूजा करता सी उसका फल आपकी कृपा करके भुगतने वास्ते बैकुंठा में चले शासक वक्ते अठीर जी जरा मकान के मोह दे विच श्री त्यागता है उसन अवश्य प्रेत जो नहीं मिलती है, बड़े प्रमाण गणका भी इसी तरह प्रमाण है उसन क्यों विश्वा जो नहीं मिली उसका ख्याल लगे पिछले जन्म की बाबत दसते है पुनर्जन्म चलते हैं इतने पिछले जन्म की बाबत दसते है एक ब्राह्मण उसने अपनी वर प्राप्त कन्या की शादी किसी और ब्राह्मण के लड़के न कर दी वो लड़की अजे घर बार नहीं सी जाने लगी तो पति देव चढ़ाई कर गए पहले समय लोगी बड़े कुछ विशेष धार्मिक ख्याल ने यह जानने दोबारा लड़की की शादी नहीं करनी या सदी होने का रवाज उन्होंने समय चलिया आ रहा है ब्राह्मण ने कहा अपनी लड़की ने बेटा शरीर तो इसी तरह दुख रूप ही है परमात्मा का भजन करो ये तो बिना सुख नहीं है सुख रूप परमेश्वर का भजन है और लड़की परमेश्वर के भजन में सर्वित होगी नितनेम बन दे सवेर का दोपहर का और कुछ तुरते फिरते बहुत उसने भजन किया कई साल गुजर गए अखीर शरीर बीमार हो जाता है बीमारी का थोड़ा इलाज मुआवजा कराया जा रहा है लेकिन बीमारी बढ़ती चली जाती है प्रति है मनोकाल भगवान का ही नोटिस है उन्हें हमने अज ओ वक्त अखीर आ गया हकीम मन देख रहा उसकी वक्त अखीर शरीर त्यागने वाले वे यह ख्याल है वह दुनिया का सुख बिना देख इस ध्यान के शरीर का अंत होया वह भर्ती जितनी की अंकर ओदा बीज हृदय पिया होया उसू प्रेरदा उजे ख्याल पैदा करता जिस करके नहीं अजे थान चाहे ख्याल कैसे पैदा हो जाए संयोग करके उसू वेस्ता जो अंतकाल जो स्त्री समझे ऐसी चिंता में जिम्मे वेस्ता जो बलत करे या मर्द ऐसा होया उसू जो नहीं मिली सी अखीर कहते हैं भगत लोग सिंह जी अंतकाल नारायण सिमरे ऐसी चिंता में जो मरे बदल त्रिलोचन तीन मुक्ता पितांबर बन के वक्ति अखीर जरा परमेश्वर के भजन करता शरीर त्यागता है और सीधा सचखंड त्यागता नहीं जाता उसन होर यह कोई जोनी नहीं मिलती इस करके ही कहने वैगुरु के नाम यह जी बदलाव कदे बिना विसार परमेश्वर के भजन में एक छिन्न मात्र एक श्वास भी विस्तार ना दो यूं कहते हैं
राम लिव लाइए अंत काल के राम लिव लाइए अंत काल के
ਕੋਸ਼ਿਸ਼ ਤਾਂ ਇਹੋ ਜਿਹੀ ਹੈ ਵਾਹਿਗੁਰੂ ਦੇ ਨਾਮ ਨਾਲ ਲਿਵਲਾਉਣ ਦੀ ਜਾਂ ਸੁਖਮਨੀ ਸਾਹਿਬ ਦੇ ਵਿੱਚ ਬਿਰਤੀ ਦੀ ਇਕਾਗਰਤਾ ਹੋ ਜਾਣ ਦੀ ਜਾਂ ਗੀਤਾ ਦੇ ਵਿੱਚ ਖਿਆਲ ਲੱਗ ਜਾਣ ਦੀ। ਜਿਵੇਂ ਕਿਸੇ ਦੇ ਕਰਨ ਲੱਗ ਗਈ ਅੱਗ, ਉਹ ਚਾਹੁੰਦਾ ਹੈ ਘੂ ਕੱਟੇ, ਘੂ ਕੱਟ ਕੇ ਪਾਣੀ ਕੱਢੇ ਜ਼ਮੀਨ ਵਿੱਚੋਂ, ਉਸ ਪਾਣੀ ਦੇ ਨਾਲ ਉਸ ਅੱਗ ਨੂੰ ਬੁਝਾਵੇ। ਜਾਂ ਜੰਗ ਛਿੜ ਗਿਆ, ਹੁਣ ਚਾਹੁੰਦਾ ਕੋਈ ਇਸ ਵਕਤ ਸ਼ਸਤਰ ਵਿਦਿਆ ਸਿੱਖ ਕੇ ਦੁਸ਼ਮਣ ਦੇ ਉੱਪਰ ਫਤਿਹ ਆਦਿ ਹਾਸਲ ਕੀਤੀ ਹੈ। ਜਿਵੇਂ ਇਹ ਗੱਲਾਂ ਨਾਮੁਮਕਿਨ ਜੀਵਨ, ਇਸੀ ਤਰ੍ਹਾਂ ਉਸ ਵਕਤ ਦੀ ਜਿਹੜੀ ਭਜਨ ਦੇ ਵਿੱਚ ਬਿਰਤੀ ਦੇ ਲੱਗਣ ਦਾ ਖਿਆਲ ਹੈ, ਇਹ ਨਾਲ ਸਮਝ ਲਓ। ਕੈਸੇ ਮਾਇਆ ਸੰਤ ਅੰਤ ਔਧ ਵਿਹਾਏ ਜਾਏ, ਅੰਤ ਕਾਲ ਕੈਸੇ ਰਾਮ ਨਾਮ ਲਿਵਲਾਏ। ਹੁਣ ਤਾਂ ਬੀਤ ਗਈ ਸਾਰੀ ਸੰਧਿਆ ਦੇ ਮੂੰਹ ਮਾਇਆ ਵਿੱਚ, ਚਾਹੁੰਦਾ ਬੱਚੇ ਹੀ ਮੇਰੀ ਬਿਰਤੀ ਪਰਮੇਸ਼ਰ ਦੇ ਨਾਮ ਨਾਲ ਲੱਗ ਜੂ। ਕਿਉਂ ਨਹੀਂ ਲੱਗਿਆ ਕਰਦੀ ਤਾਂ ਹੁਣ ਵੀ ਕੋਸ਼ਿਸ਼ ਕਰ, ਉਸ ਦੇ ਨਿਤਨੇਮ ਇਹੋ ਜਿਹੇ ਬਣਾ ਲਾ, ਤੁਰਨ ਫਿਰਨ ਦੇ ਵਕਤ ਵਿੱਚ ਵੀ ਸਿਮਰਨ ਜਾਰੀ ਰੱਖ ਜੋ, ਗੁਰੂ ਜੀ ਦੇ ਦੱਸੇ ਸਰੂਪ ਸਿੱਖੀ ਦੇ ਮੁਤਾਬਕ ਜੇ ਚੱਲੇ ਤਾਂ ਤੇਰਾ ਕਾਲ ਸੌਖਾ ਸਿੱਧ ਹੋ ਜੇ, ਨਾਲ ਵਿਵਹਾਰ ਸਿੱਧ ਹੋਣੀ ਚੱਲੇ, ਨਾਲੇ ਪਰਮਾਰਥ ਸਿੱਧ ਹੋ ਗਈ। ਹਾਂਜੀ, ਇਸ ਵਕਤ ਦੋ ਢਾਈ ਘੰਟੇ ਇਕਾਂਤ ਬੈਠ ਕੇ ਸਿਮਰਨ ਕਰ, ਤੇ ਬਾਕੀ ਦਾ ਵਕਤ ਕੰਮ ਕਰ ਦੇ ਦੌਰਾਨ ਵਿੱਚ ਜਿਹੜਾ ਸਮਾਂ ਤੈਨੂੰ ਖਾਲੀ ਮਿਲਦਾ ਹਰਦਮ ਦੇਰਾ ਸੰਭਾਲੀ ਚੱਲ। ਇਉਂ ਕਰਦੇ ਕਰਦੇ ਪ੍ਰੈਕਟਿਸ ਹੋ ਜਾਏਗੀ, ਸਤਸੰਗ ਕਰਦੇ ਕਰਦੇ ਵਿਚਾਰਾਂ ਪ੍ਰਾਪਤ ਹੋ ਜਾਣਗੇ, ਮਨ ਤੇ ਰਸੀਕਾਰ ਪੈ ਜਾਏਗਾ। ਜਦ ਇਹੋ ਜਿਹੀ ਅਵਸਥਾ ਆ ਗਈ ਫਿਰ ਸ਼ੱਕ ਕੋਈ ਨੀ, ਸਿੱਧਾ ਸੱਚਖੰਡ ਵੈਕੁੰਠ ਸਥਾਨ ਨੂੰ ਜਾ ਸਕਦਾ ਹੈ। ਪਰ ਉਸ ਵੇਲੇ ਇੱਕੋ ਦਫ਼ਾ ਤੂੰ ਇਹ ਕਹਿ ਕੇ ਜਾਣ ਦੀ ਕੋਸ਼ਿਸ਼ ਕਰੇ ਤੇ ਇਹ ਤੇਰਾ ਖਿਆਲ ਜ਼ਰੂਰ ਹੈ, ਉਹ ਦੱਸਦੇ ਹੈ। ਰਾਸ਼ਨਾ ਨੂੰ ਜਨਮ ਹੈ, ਸਾਧਨ ਪੁਨਰੁਪ ਜਨਮ ਹੈ, ਉਹ ਦੱਸਦੇ ਨੇ। ਉਹ ਖਿਆਲ ਉੱਥੇ ਰਾਜੇ ਗੁਰ ਤਪੱਸੀ ਜਿਹਦੇ ਬਿਲਕੁਲ ਦੇ ਵਿੱਚ ਉਹ ਹਰਨੀ ਦਾ ਬੱਚਾ ਆ ਵੜਿਆ ਸੀ, ਉਸਨੇ ਪਾਲ ਲਿਆ, ਘਾਹ ਚਾਰਦਾ ਹੈ, ਪਾਣੀ ਪੂਣੀ ਪਿਲਾਉਂਦਾ ਹੈ, ਉਸ ਦਿਨ ਖੇਡਦਾ ਹੈ, ਮੋਹ ਮਮਤਾ ਪੈਦਾ ਹੋ ਗਿਆ, ਜਾਨਵਰਾਂ ਨਾਲ ਵੀ ਮੋਹ ਪੈਦਾ ਹੋ ਜਾਂਦੇ ਨੇ, ਉਹ ਵੀ ਜਨਮ ਦਾ ਹੇਤੂ ਹੈ। ਇਹ ਮੰਨਿਆ ਮੰਨਿਆ ਇਸੀ ਤਰ੍ਹਾਂ ਕੁਛ ਸਮਾਂ ਗੁਜ਼ਰਿਆ। ਅੱਜ ਉਹ ਤਪੱਸੀ ਕਿਤੇ ਬਾਹਰ ਗਿਆ, ਪਿੱਛੋਂ ਹਰਨ ਦਾ ਬੱਚਾ ਦੌੜ ਜਾਂਦਾ, ਤਕੜਾ ਹੋ ਗਿਆ ਸੀ, ਸਿਆਣਾ ਹੋ ਗਿਆ ਸੀ, ਨੱਠ ਗਿਆ, ਆ ਕੇ ਦੇਖਦਾ ਉਹ ਹਰਨ ਦਾ ਬੱਚਾ ਨੀ। ਮੈਂ ਉਸ ਦਿਨ ਖੇਡਦਾ ਹੁੰਦਾ ਸਾਂ, ਉਹਨੂੰ ਘਾਹ ਚਾਹਦਾ ਹੁੰਦਾ ਸੀ, ਉਸਨੂੰ ਪਾਣੀ ਪਿਲਾਉਂਦਾ ਹੁੰਦਾ ਸੀ, ਕਿੱਧਰ ਚਲਾ ਗਿਆ। ਇਸੇ ਖਿਆਲ ਦੇ ਵਿੱਚ ਉਸ ਤਪੱਸੀ ਦਾ ਸਰੀਰ ਅੰਤ ਹੋ ਜਾਂਦਾ। ਵਾਸਨਾ ਨੂੰ ਜਾਣਨਾ ਕੀ ਬਣਿਆ, ਹਰਨ ਦਾ ਜਾਨਣਾ ਮਿਲ ਗਿਆ। ਹਰਨ ਜੋਨੀ ਵਿੱਚ ਜਾ ਪਿਆ, क्योंकि वासना के मुताबिक ही जन्म है। पर वो संस्कार पता है कि तपस्वी थी, हृदय शुद्ध थी, उन्हें पता है मैं पिछले जन्म में तपस्वी थी, इन्ना उन्हें ज्ञान था। वो बड़ा पश्चाताप करते, मैं बड़ी गलती की थी, ये जरा मैं हरण जानना मिले मेरी गलती का फल, तो अगे वास्ते मैं किसी मूह ही नहीं पैदा करा। फिर वह समा कुछ देर उस जामे विचर के शरीर त्याग दिता, फिर उसका जन्म ब्राह्मणा के घर, जो ब्राह्मण खेती करते सन जमीन की उन्होंने पास, उन्होंने घर जन्म हो गया। जब परत की जन्म चलती है पुनरुप जन्म, जन्म वासना जन्म का हेतु है, बार बार वासना के दिन होकर कई यहोजे जन्म इसमें धारने पेंगे है। इसी तरह ब्रह्मण के घर जन्म हो गया, उन्हें संस्कार पिछले जन्म की तपस्या कर्म करके हिरदा शुद्ध शुद्धि करके ख्याल है भी मैं पिछले जन्म के हरण का जन्म एक वासना के अधीन होकर धारण कर चुके हैं। हूं अगे वास्ते मैं मूह किसी को पैदा नहीं करना, साल का हो गया, दो साल का हो गया, तीन साल का हो गया, बोलता किसी नाल नहीं, क्यों मैं मूह नहीं किसी नाल पैदा करना, किसी नाल नहीं अपना ख्याल लगा। इसी तरह चार साल गुजर गए, कोई पंगुआ कहता है, कोई कुछ कहता है, कोई कुछ कहता है, लेकिन बोलता किसी सेहत बड़ी चंगी, खादा पीता ठीक तगड़ा सियाणा हो गया, घर के कम कर किसी का कर्तव्य होंगे, अजे छोटे बच्चे भी हो जाए कम कर लग पे, सो बाहर ले जाते हैं खेतों खूतों में कम करता है, लेकिन बोलता किसी नाल नहीं। तो इसी तरह 18-20 साल की आयु होगी, बड़ी चंगी सेहत है, रिश्त कुछ शरीर है। तो इसी तरह अज उसके भरा उस बाहर लगे, चलो कम कर रहे खेती कच्ची के किनारे कोई खेत थी, उन्होंने पानी पूनी देने वेले किसी कारण से वे भरावान गुस्सा आ गया, रंज आ गया किसी कारण से, वो कला सी, उसके भरा दो तीन सन जेड़े एक पासे सन, उन्होंने की किया पानी बंद नहीं होता, कच्ची का कच्ची में सिट के मूह का नंगा रख दो, मिट्टी पाती पानी बंद कर दिता। पर तीरज वाला बड़ा सी, क्यों पिछले जन्म तपस्या का फल सी, भजन का फल सी, तीरज बड़ा सी, शांति नाल पिया रहा, नंगा साधा नहीं हो जाता, फिर मिट्टी पा के उसने उसे पानी बंद करके चले, वे भरा तो घर में चले गए, उसी तरह पिया होया है। फिरते फिरते एक राजा शिकार खेलता आ जाता अपने साथियों के समेत,
मानस जन्म मोल मन से मिले,
मानस दे बाहर नहीं पावे कच अपाव मुक्त कर दे, उसके भरा जब फर्क नस्सी के नके दब के मिट्टी पा के मुंह नंगा रख दिता, था आई अंदर
ਤੋ ਇਸੀ ਤਰ੍ਹਾਂ ਧੀਰਜ ਨਾਲ ਸ਼ਾਂਤੀ ਨਾਲ ਉਸਤੇ ਪਿਆ ਰਿਹਾ ਹੈ, ਘਰ ਨੂੰ ਚਲੇ ਗਏ। ਰਾਜਾ ਇੱਕ ਸ਼ਿਕਾਰ ਖੇਡਦਾ ਖੇਡਦਾ ਉੱਥੇ ਆ ਪਹੁੰਚਿਆ। ਉਹਦੇ ਸਾਥੀਆਂ ਨੇ ਦੇਖਿਆ ਇੱਕ ਜਿਉਂਦਾ ਆਦਮੀ, ਜਾ ਕੇ ਕਹਿਣਗੇ ਸਰਕਾਰ ਸਾਲ ਪਿੱਛੋਂ ਆਪੇ ਇੱਕ ਆਦਮੀ ਆਪਣੇ ਦੇਵਤਾ ਦੀ ਬਲੀ ਦਿੰਦੇ ਹੁੰਦੇ ਹਾਂ, ਆ ਇੱਕ ਆਦਮੀ ਜਿਉਂਦਾ ਪਿਆ, ਹੁਕੂਮਤ ਇਸ ਨੂੰ ਲੈ ਚੱਲੀਏ। ਰਾਜੇ ਨੇ ਕਿਹਾ ਚੱਲ ਲੈ ਚੱਲ। ਉਸ ਨੂੰ ਆ ਕੇ ਕੁਝ ਦਿਨ ਖੈਰ ਨੱਕੇ ਵਿੱਚੋਂ ਕੱਢਿਆ, ਮਿੱਟੀ ਵਿੱਚੋਂ ਨਹਾਇਆ, ਤਲਾਅ ਪੁੱਛਣ ਲੱਗੇ ਤੂੰ ਕੌਣ ਹੈ, ਬੋਲਦਾ ਨੀ, ਕਿਉਂਕਿ ਬੋਲਦਾ ਪਹਿਲੇ ਨੀ ਸੀ। ਇਸੀ ਤਰ੍ਹਾਂ ਸਾਹਿਬ ਉਸ ਨੂੰ ਲੈ ਜਾਂਦੇ ਹਨ, ਲਿਜਾ ਕੇ ਇੱਕ ਬੰਦਸ਼ਾਲਾ ਵਿੱਚ ਬੰਦ ਕਰ ਦਿੱਤਾ ਤੇ ਰਾਜਾ ਦੇ ਹੁਕਮ ਨਾਲ ਉਸਨੂੰ ਇਹ ਸੁਣਾ ਦਿੱਤਾ, ਇੱਕ ਹਫ਼ਤੇ ਦੀ ਮੋਹਲਤ ਹੈ, ਜਿਸ ਨੂੰ ਮਿਲਣਾ ਅਸੀਂ ਤੈਨੂੰ ਮਿਲਾ ਦਿੰਦੇ ਹਾਂ, ਜੋ ਤੁਸੀਂ ਚਾਹੁੰਦਾ ਉਹ ਤੈਨੂੰ ਵਸਤੂ ਪ੍ਰਾਪਤ ਕਰ ਦਿੰਦੇ ਹਾਂ। ਅੱਜ ਤੋਂ ਅੱਠਵੇਂ ਨੂੰ ਫਲਾਣ ਦੇਵਤਾ ਦੇ ਮੰਦਰ ਦੇ ਵਿੱਚ ਉਸਦੇ ਅੱਗੇ ਤੈਨੂੰ ਕਤਲ ਕਰ ਦਿੱਤਾ ਜਾਏ, ਇਹਨਾਂ ਭੇਟਾ ਝਾੜ ਦਿੱਤਾ ਜਾਏਗਾ, ਇਹ ਸੋਚ ਲਾ ਤੂੰ। ਖੈਰ ਉਹ ਕੁਛ ਨਹੀਂ ਬੋਲਿਆ, ਚੁੱਪ ਹੈ। ਇਸੀ ਤਰ੍ਹਾਂ ਜਦੋਂ ਅਗਲੇ ਦਿਨ ਉਸਨੂੰ ਦੇਵਤਾ ਦੀ ਬਲੀ ਚਾੜਨਾ ਸੀ, ਰਾਤ ਦੇ ਵਕਤ ਰਾਜਾ ਨੂੰ ਉਸਦੇ ਇਸ਼ਟ ਦੇਵਤਾ ਵੱਲੋਂ ਬੜਾ ਸਾਹਿਬ ਪ੍ਰਤੀਤ ਹੋਇਆ, ਮੂਰਖ ਉਹ ਜਿਸ ਨੂੰ ਤੂੰ ਮੇਰੇ ਅੱਗੇ ਬਲੀ ਦਿੰਦਾ, ਅਗਰ ਇੱਕ ਬਚਨ ਕਰ ਦੇਵੇ ਨਾ ਤੂੰ ਰਹੇ ਨਾ ਮੇਰਾ, ਜਲਦੀ ਜਾ ਉਸ ਸੱਖੀਮਾਨ ਨੂੰ ਮਾਫ਼ੀ ਮੰਗ, ਕਿਉਂਕਿ ਪਰਮੇਸ਼ਵਰ ਦਾ ਪ੍ਰਗਟ ਸੀ। ਜਲਦੀ ਹੀ ਉਸੀ ਵਕਤ ਰਾਜਾ ਦੌੜਿਆ, ਦਰਵਾਜ਼ਾ ਖੋਲ੍ਹ ਕੇ ਜਿਸ ਬੰਦਸ਼ਾਲਾ ਵਿੱਚ ਬੰਦ ਸੀ, ਜੜ ਪਰ ਚਰਨੀ ਨਹੀਂ ਗਿਆ, ਸੁਣਾ ਮੰਗੀਆਂ, ਮਾਫ਼ੀਆਂ ਮੰਗੀਆਂ, ਮਾਫ਼ ਕਰੋ। ਉਸ ਮੌਕੇ ਸਾਧ ਸਿੰਘ ਉਹਨਾਂ ਨੇ ਅੱਜ 20-22 ਸਾਲ ਪਿੱਛੋਂ ਜ਼ਬਾਨ ਖੋਲ੍ਹੀ, ਜਿਵੇਂ ਰੁਕਿਆ ਪਾਣੀ ਜ਼ੋਰ ਦੀ ਜੰਗ, ਰੁਕਿਆ ਹੋਇਆ ਬੜੀ ਦੇਰ ਦਾ ਪਾਣੀ, ਜਦੋਂ ਛੱਡੀਏ ਕਿਤਨੇ ਜ਼ੋਰ ਨਾਲ ਜਾਂਦਾ। ਇਸੀ ਤਰ੍ਹਾਂ ਭਗਤੀ ਦਾ ਅੰਦਰ ਕਰੀ ਨਹੀਂ ਜਾਂਦਾ ਸੀ, ਪਿਛਲੇ ਜਨਮ ਦੀ ਭਗਤੀ ਬਹੁਤ ਸਾਰੀ ਸੀ, ਜਿਸਦਾ ਨਤੀਜਾ ਇਹ ਨਿਕਲਿਆ ਇੱਕ ਦੋ ਬਚਨਾਂ ਨੇ ਰਾਜਾ ਦੀ ਕਾਇਆ ਪਲਟ ਦਿੱਤੀ, ਉਹਦੇ ਮਨ ਦਾ ਅਗਿਆਨ ਨਸ਼ਟ ਹੋ ਗਿਆ, ਜ਼ਿੰਦਗੀ ਬਦਲ ਗਈ। ਸੋ ਇਸ ਤਰੀਕੇ ਉਸ ਮੌਕੇ ਤੇ ਉਸਨੂੰ ਰਾਜਾ ਨੇ ਖਿਮਾ ਮੰਗ ਕੇ ਛੋੜ ਦਿੱਤਾ। ਹੁਣ ਉਹ ਵਿਚਰਨ ਲੱਗ ਗਿਆ, ਘਰ ਨਹੀਂ ਗਿਆ, ਕਈਆਂ ਜੰਗਲਾਂ ਦੇ ਵਿੱਚ ਦਰ ਦਰ ਤੱਕ ਕਰਕੇ ਮਸ਼ਹੂਰ ਹੋਇਆ ਹੈ। ਬੜਾ ਧੀਰਜ ਵਾਲਾ ਮਹਾਤਮਾ ਸੀ, ਬੜੀ ਸ਼ਾਂਤੀ ਵਾਲਾ, ਬਹੁਤ ਮਸ਼ਹੂਰ ਹੋਇਆ। ਇਸ ਤਰੀਕੇ ਸਿਨੀਆਂ ਨੇ ਮੇਰੇ ਸੰਸਕਾਰ ਹਨ, ਜਨਮ ਜਨਮਾਤਰਾਂ ਦੇ ਜਨਮ ਦਾ ਹੇਤੂ ਹੋਇਆ ਕਰਦੇ ਹਨ, ਯਾਨੀ ਪੁਨਰ ਜਨਮ ਜਿਹੜਾ ਹੈ ਇੱਕ ਕਿ ਕਿਤਨੇ ਪ੍ਰਸੰਗ ਗੁਰੂ ਇਤਿਹਾਸ ਵਿੱਚੋਂ ਜੇ ਖੋਜੀਏ ਸਾਨੂੰ ਬਹੁਤ ਪ੍ਰਸੰਗ ਮਿਲਣਗੇ ਜਿਹੜੇ ਪੁਨਰ ਜਨਮ ਨੂੰ ਸਿੱਧ ਕਰਦੇ ਹਨ। ਇਸ ਕਰਕੇ ਵਾਸਨਾ ਦੇ ਮੁਤਾਬਕ ਜਨਮ ਹੈ, ਇਹ ਅਵਸ਼ ਹੋਇਆ ਕਰਦਾ ਹੈ। ਇਸ ਮਾਨੁਸ ਕੰਮ ਦੇ ਵਿੱਚ ਆ ਕੇ ਬੈਂਕ ਦੀ ਪ੍ਰਤੀਕ ਕਰਕੇ ਜਨਮ ਜਨਮਾਤਰ ਨੂੰ ਬੰਧਨ ਕੱਟਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸੀ ਤਰ੍ਹਾਂ ਹੀ ਵਾਸਨਾ ਦੇ ਮੁਤਾਬਕ ਗਣਕਾ ਦਾ ਜਨਮ ਹੋਇਆ, ਪਰ ਉਹਦੇ ਚਿੱਤ ਵਿੱਚ ਇਹ ਖਿਆਲ ਆ ਗੁਰੂ ਪੁੱਛਦੇ ਰਹਿੰਦੇ ਨੇ ਮਨੁੱਖਾ ਸ਼੍ਰੀ ਭਗਤੀ ਵਾਸਤੇ ਮਿਲੀ, ਐ ਮਨ ਤੂੰ ਇਸ ਮਨੁੱਖ ਸਰੀਰ ਨੂੰ ਇਹ ਬਰਬਾਦ ਕਰ ਰਹੇ ਹਾਂ, ਇਹਨੂੰ ਖਰਾਬ ਕਰ ਰਹੇ ਹਾਂ, ਜਿਵੇਂ ਬੜੇ ਕੀਮਤੀ ਹੀਰੇ ਨੂੰ ਕੋਈ ਕੱਚ ਜਾਣ ਕੇ ਉਸਨੂੰ ਹਜ਼ੂਰ ਖਰਾਬ ਕਰਦਾ, ਇਹ ਤੇਰੀ ਸੰਸਥਾ ਹੈ। ਇਹ ਉਹਦੇ ਚਿੱਤ ਵਿੱਚ ਇਹ ਜਿਹੇ ਖਿਆਲਾਤ ਆ ਕੇ ਉਹ ਚਿੱਤ ਨੂੰ ਬੇਬਲ ਕਰ ਦਿਆ ਕਰਦੇ ਸੀ। ਉਹਦਾ ਮਤਲਬ ਇਹ ਸੀ ਪਿਛਲੇ ਜਨਮ ਦੇ ਸੰਸਕਾਰ ਉਸਨੂੰ ਖਿੱਚਦੇ ਸਨ, ਪ੍ਰੇਰਦੇ ਸਨ, ਧਰਤੀ ਮਾਰਗ ਦੇ ਵਿੱਚ ਪ੍ਰਗਟ ਹੋ, ਉਹਨਾਂ ਨੇ ਹੀ ਅੱਗੇ ਮਹਾਂਪੁਰਖ ਦਾ ਮਿਲਾਪ ਕਰਵਾ ਦੇਣਾ। Thank you. ਪਛਾਣ ਤੱਕ ਗਨਕਾਰ ਵਾਲੇ ਆਏ ਖਲੋਸਾ ਗੁਰਮਤ ਦੇਖ ਦਿਆਲ ਹੋਏ ਹੱਥੋਂ ਦਿੱਤੋ ਇਸ ਨੂੰ ਹੌਸਲਾ ਸ਼ਾਸਨ ਨੂੰ ਕਿਉਂਕਿ ਵਕਤ ਇਜਾਜ਼ਤ ਨਹੀਂ ਦਿੰਦਾ ਇਸ ਕਰਕੇ ਇਸ ਪ੍ਰਸੰਗ ਨੂੰ ਉੱਥੇ ਛੱਡਦੇ ਹਾਂ ਕੱਲ
ਕੱਲ ਸਾਹਿਬ ਜਾਏਗਾ ਹੁਣ ਗੁਰੂ ਸਤੋਤਰ ਪੜੋ ਉਸ ਤੋਂ ਬਾਅਦ ਅਰਦਾਸ ਹੋਵੇਗੀ ਫਿਰ ਗੁਰੂ ਮਹਾਰਾਜ ਦਾ ਵਚਨ ਸੁਣੋ ਉਸ ਤੋਂ ਬਾਅਦ
ਪੁਰਸ਼ ਇਹਨਾਂ ਨੂੰ ਪਸੰਦ ਨਹੀਂ ਕਰਿਆ ਕਰਦੇ ਕਿਉਂ ਸਤਸੰਗ ਦੇਖਿਆ ਗੁਰੂ ਬਾਬਾ ਜੀ ਦੇ ਨਾਲ ਜਦੋਂ ਸਿੱਧਾਂ ਨੇ ਚਰਚਾ ਕੀਤੀ ਉਹਨਾਂ ਵਿਚੋਂ ਜਿਹੜੇ ਸ਼ਾਂਤ ਚਿੱਤ ਸਨ ਉਹਨਾਂ ਨੇ ਤਾਂ ਵਡਿਆਈ ਕੀਤੀ ਇਹਨੂੰ ਗੋਪੀ ਚੰਦ ਤੂੰ ਧਨ ਹੈ ਇਤਨਾ ਵੱਡਾ ਰਾਜ ਪਾਕ ਛੱਡ ਕੇ ਪਰਮ ਪਦਵੀ ਨੂੰ ਪ੍ਰਾਪਤ ਕੀਤਾ ਆਪਣੇ ਚਿੱਤ ਨੂੰ ਪੂਰਨ ਸ਼ਾਂਤ ਕਰਕੇ ਸੁਖੀ ਕੀਤਾ ਲੇਕਿਨ ਦੂਸਰੇ ਕਈ ਜਿਹੜੇ ਸਿਰਫ ਇਹਨਾਂ ਦੀ ਚੇਟ ਵਿੱਚ ਹੀ ਫਸੇ ਸਨ ਗਾਂ ਸ਼ਾਂਤੀ ਦੇ ਘਰ ਨਹੀਂ ਸਨ ਪਹੁੰਚੇ ਤਾਂ ਉਸ ਮੌਕੇ ਗੁਰੂ ਜੀ ਨੇ ਉਹਨਾਂ ਨੂੰ ਇਸੀ ਤਰ੍ਹਾਂ ਦੱਸਿਆ ਵੀ ਇਹ ਤਾਂ ਬਾਲ ਕੇ ਨਹੀਂ ਖੇਡਾਂ ਸਨ ਅਵਰਾ ਸਾਧ ਹੈ ਦੂਸਰਿਆਂ ਵਾਸਤੇ ਅਣਜਾਣਾਂ ਨੂੰ ਚੰਗੀਆਂ ਲੱਗਦੀਆਂ ਸਨ ਸ਼ਾਂਤੀ ਦੀ ਇਹਨਾਂ ਵਿਚ ਛਿੱਟ ਨਹੀਂ ਹੋਇਆ ਕਰਦੀ ਅਤੇ ਇਹਨਾਂ ਨੂੰ ਅਸੀਂ ਅੰਗੀਕਾਰ ਨਹੀਂ ਕਰਨਾ ਚਾਹੁੰਦੇ ਸਭ ਤੋਂ ਵੱਡਾ ਪਦਾਰਥ ਇਹਨਾਂ ਲੋਕਾਂ 14 ਭਵਨਾਂ ਵਿਚ ਸ਼ਾਂਤੀ ਹੈ ਅਸੀਂ ਉਸ ਨੂੰ ਕਿਸੇ ਕੀਮਤ ਦੇ ਉੱਪਰ ਤਿਆਗਣਾ ਨਹੀਂ ਚਾਹੁੰਦੇ ਜਦੋਂ ਇਹ ਗੱਲ ਗੁਰੂ ਜੀ ਨੇ ਜਵਾਬ ਵਿਚ ਕਹੀ ਤੇ ਕਰਜੂ ਨੇ ਫਿਰ ਅਰਜ਼ ਕੀਤੀ ਮਹਾਰਾਜ ਤਮਾਮ ਦੁਨੀਆਂ ਦਾ ਤਖ਼ਤ ਮੇਰੇ ਹੱਥ ਵਿਚ ਹੈ ਤਮਾਮ ਦੁਨੀਆਂ ਦੀ ਹਕੂਮਤ ਆਪ ਦੁਨੀਆਂ ਦੇ ਤਖ਼ਤ ਦੇ ਉੱਪਰ ਬੈਠ ਕੇ ਕਰੋ ਤਮਾਮ ਦੁਨੀਆਂ ਨੱਥ ਕੇ ਆਪਣੇ ਹੁਕਮ ਵਿਚ ਚਲਾਓ ਕਿੰਨੀ ਵੱਡੀ ਗੱਲ ਹੈ ਇਹ ਸੁਣ ਕੇ ਗੁਰੂ ਜੀ ਨੇ ਫਰਮਾਇਆ ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾਂ ਪਾਉਂ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਮਤ ਦੇਖ ਭੂਲਾ ਵੀ ਸਿਰੇ ਤੇਰਾ ਚਿੱਤ ਨਾ ਆਵੇ ਨਾਮ ਤੋਂ ਬਿਨਾਂ ਕਿਸੇ ਪਦਾਰਥ ਦੀ ਸ਼ਾਂਤੀ ਨਹੀਂ ਗੁਰੂ ਜੀ ਨੇ ਐਸਾ ਫਰਮਾਇਤਾ ਤੇ ਕਲਯੁਗ ਸਾਨੂੰ ਇਹਨਾਂ ਵਸਤਾਂ ਦੀ ਜ਼ਰੂਰਤ ਨਹੀਂ ਤੇਰੀ ਇਹੋ ਜਿਹੀ ਸੇਵਾ ਨੂੰ ਅਸੀਂ ਪਸੰਦ ਨਹੀਂ ਕਰਦੇ ਹਾਂ ਸੁਖਦਾਈ ਸ਼ਾਂਤਦਾਇਕ ਪਰਮੇਸ਼ਰ ਦਾ ਭਜਨ ਹੈ ਜੋ ਕਿ ਸਤਸੰਗ ਵਿਚ ਬਿਰਤੀ ਜੋੜਨੀ ਪਰ ਤੁਰਦੇ ਫਿਰਦੇ ਬਹਿੰਦੇ ਉਸਦੇ ਵੀ ਇਕਾਂਤ ਬੈਠ ਕੇ ਵੀ ਆਪਣੀ ਲਿਵ ਵੈਸ਼ਨੂੰ ਦੇ ਨਾਮ ਨਾਲ ਜੋੜ ਕੇ ਆਪਣੇ ਚਿੱਤ ਨੂੰ ਸ਼ਾਂਤ ਤੇ ਠੰਡਾ ਰੱਖਣਾ ਆਨੰਦਮਈ ਰੱਖਣਾ ਇਹ ਜ਼ਿੰਦਗੀ ਦਾ ਮੁੱਦਾ ਹੈ ਸਾਰੇ ਲੋਕ ਕਹਿੰਦੇ ਜੀ ਜ਼ਿੰਦਗੀ ਦਾ ਮੁੱਦਾ ਸੁੱਖ ਹੈ ਸ਼ਾਂਤੀ ਹੈ ਪਰ ਸਤਸੰਗ ਸੁੱਖ ਸ਼ਾਂਤੀ ਕਿੱਥੇ ਹੈ ਭਜਨ ਤੋਂ ਬਿਨਾਂ ਹੋਰ ਕਿਤੇ ਵੀ ਨਹੀਂ ਗੁਰੂ ਜੀ ਫਰਮਾਉਂਦੇ ਆ
ਸੁੱਖ ਸ਼ਾਂਤ ਨਾ ਹੋਵੇ ਜੀ ਬਿਨਾਂ ਗੱਲ
ਅਗਲਾ ਜੋ ਵਿਚਾਰ ਹੈ ਯਾਨੀ ਇਸਦੇ ਨਾਲ ਲਗਭਗ ਕਲ ਫਿਰ ਸ਼ੁਰੂ ਕੀਤਾ ਜਾਵੇ।